साहिब महाराज जी की पावन पवित्र हजूरी अंदर सुभाईमान खोए बैठे गुरु सवारे सत संगी जनों अज दे संध्या वेले दे विशेष दीवान जो सजदे ने इस दी हाजरी आप जी भर रहे हो। सोदर रहराज साहब जी का पाठ उपरंत हजूर दी इलाही गुरबाणी का कीर्तन और गुरु इतिहास दी विचार उस तो उपरंत सत्कार योग भाई साहब जी भाई दिलबाग सिंह जी भाई गुलबाग सिंह जी हजूर दी अमृत बाणी का कीर्तन असानू सरवण करा रहे सन। पहला मैं आरंभ विच जरूर खिमा मंगनी है जिमें कि पिछले हफ्ते गुरु की हजूरी विच शब्द कहे सन ते मेरा इखलाकी फर्ज बनता है मैनू आस है तुसी संगत मैनू माफ करोगे पर मैं बेनती जरूर करनी स्टेज तो यह शब्द मैं कह चुका सा कि अगले हफ्ते गुरु इतिहास नूं आपां खुल के वाचांगे पर फिर मैं एक बेनती प्रबंधक वीरां नूं कीती सी इच्छा यह वे कि दातार मेर करन क्योंकि बंदे दे हाथ विच कुछ नहीं जे सोचिए भी आपां कथा करने आ विद्वान आ बहुत कुछ बिल्कुल नहीं जे ओदी मेर ना होवे ते मंगल भी नहीं शुद्ध कीता जा सकदा। आप कृपा करो उस दिन दी मैनू खिमा बख्शिया जी ते मैं तीन बुधवार प्रबंधक वीरां नूं प्रधान साहिब जी नूं बेनती करके कहा सी भी तिने बुधवार मैं अपने विषय नूं निरंतर टच करदा रहा ਆਸ ਹੈ ਮੈਨੂੰ ਖਿਮਾ ਜ਼ਰੂਰ ਕਰੋਗੇ। ਕਰੋ ਕਿਰਪਾਲਤਾ ਸਾਧ ਸੰਗਤ ਜੀ, ਇਸ ਕਰਕੇ ਮੁਆਫ਼ੀ ਮੰਗੀ ਹੈ ਕਿਉਂਕਿ ਗੁਰੂ ਕੀ ਹਜ਼ੂਰੀ ਵਿੱਚ ਸ਼ਬਦ ਕਹੇ ਨੇ ਅਤੇ ਆਪ ਸੰਗਤ ਤੋਂ ਪਹਿਲਾਂ ਖਿਮਾ ਮੰਗਣਾ। ਆਓ, ਕੱਲ੍ਹ ਅਸੀਂ ਇੱਕ ਸਾਹਿਬ ਦੇ ਬਖਸ਼ਿਸ਼ ਕੀਤੇ ਹੋਏ ਵਿਸ਼ੇ ਨੂੰ ਆਰੰਭ ਕੀਤਾ ਸੀ, ਅਰਦਾਸ ਦੇ ਉਸ ਪਹਿਰੇ ਨੂੰ ਕਿ ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਤੇ ਅਰਜ਼ ਕੀਤੀ ਸੀ ਸਰਬੱਤ ਖਾਲਸਾ ਕੌਣ ਹੈ, ਸਰਬੱਤ ਖਾਲਸੇ ਦਾ ਭਲਾ ਕੌਣ ਮੰਗਦਾ ਪਿਆ ਹੈ। ਫਿਰ ਸੰਖੇਪ ਜੀ ਪੰਚੀ ਝਾਤ ਆਪਾਂ ਮਾਰ ਲਈਏ ਗੱਲ ਦੀ ਵਿਚਾਰ ਤੇ ਕਿ ਅਸਲ ਵਿੱਚ ਖਾਲਸਾ ਇੱਕ ਅੰਦਰ ਦੀ ਆਤਮਕ ਅਵਸਥਾ ਹੈ। ਜਿਉਂ ਜਿਉਂ ਸਿੱਖ ਨਿਰੰਤਰ ਗੁਰਬਾਣੀ ਦਾ ਗੁਰੂ ਸ਼ਬਦ ਦਾ ਅਭਿਆਸ ਕਰਦਾ ਹੈ ਤੇ ਉਸ ਪਰਮ ਅਵਸਥਾ ਤੇ ਬੈਠ ਪਹੁੰਚ ਜਾਂਦਾ ਹੈ ਕਿ ਉਹ ਧਰਤੀ ਦੇ ਕਿਸੇ ਖਿੱਤੇ ਵਿੱਚ ਵੀ ਬੈਠਾ ਹੋਵੇ ਪਰ ਸੁਰਤ ਕਰਕੇ ਉਹ ਅੰਤਰੀਬ ਦੇ ਤੌਰ ਤੇ ਕਦੀ ਵੀ ਖਾਲਸੇ ਤੋਂ ਵੱਖ ਨਹੀਂ ਹੁੰਦਾ। ਸਰਬੱਤ ਖਾਲਸੇ, ਸਰੀਰਕ ਤੌਰ ਤੇ ਦੂਰੀਆਂ ਜ਼ਰੂਰ ਹੋਣਗੀਆਂ ਪਰ ਆਤਮਕ ਮੰਡਲ ਵਿੱਚ ਸਾਰੇ ਆਨੰਦ ਇੱਕੋ ਜਿਹਾ ਮਾਣਦੇ। ਭਾਵੇਂ ਉਹ ਦੇਸ਼ਾਂ ਦੀ ਹੱਦ ਕਰਕੇ ਇੱਕ ਦੂਜੇ ਤੋਂ ਦੂਰ ਹੋਣ ਨਾ ਮਿਲ ਸਕਣ ਪਰ ਆਤਮਕ ਮੰਡਲ ਵਿੱਚ ਉਹਨਾਂ ਦੇ ਰੋਜ਼ ਮਿਲਾਪ ਹੁੰਦੇ ਨੇ ਤੇ ਸ਼ਰਤ ਕਿ ਉਹ ਖਾਲਸਾ ਹੋਵੇ ਜੋ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਨੇ ਸਾਨੂੰ ਬਖਸ਼ੀ। ਹਜ਼ੂਰ ਦੇ ਚਰਨਾਂ ਵਿੱਚ ਪਹਿਲੀ ਅਰਦਾਸ, ਇੱਕ ਸਿੱਖ ਭਾਵੇਂ ਘਰ ਕਰੇ ਭਾਵੇਂ ਗੁਰਦੁਆਰੇ ਕਰੇ ਭਾਵੇਂ ਕਿਸੇ ਨਿੱਜੀ ਕੰਮ ਤੇ ਜਾ ਕੇ ਕਰੇ, ਉਹਨੂੰ ਸਰਬੱਤ ਖਾਲਸੇ ਲਈ ਇਹ ਦਾਤ ਗੁਰੂ ਚਰਨਾਂ ਵਿੱਚੋਂ ਮੰਗਣੀ ਪੈਂਦੀ। ਸਭ ਤੋਂ ਪਹਿਲਾਂ ਦਾਤ ਅੱਜ ਮੰਗੀ ਹੈ, ਪਹਿਲਾਂ ਗੱਲ ਸੀ ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਤੇ ਜਿਉਂ ਜਿਉਂ ਕੱਲ੍ਹ ਦਾ ਸੋਚਣਾ ਪਿਆ ਤੇ ਮਨ ਵਿੱਚ ਆਇਆ ਮਨਾ ਇਹ ਨਿੱਜੀ ਅਰਦਾਸ ਤੋਂ ਪਹਿਲਾਂ, ਅਜੇ ਨਿੱਜੀ ਅਰਦਾਸ ਨਹੀਂ ਸ਼ੁਰੂ ਹੋਈ, ਇਹ ਵੱਖਰਾ ਵਿਸ਼ਾ ਕੀ ਅਰਦਾਸ ਵਿੱਚ ਆਏਗਾ। ਨਿੱਜੀ ਅਰਦਾਸ ਕੀ, ਆਪਣੇ ਸੁੱਖ ਮੰਗਣੇ, ਕਾਰੋਬਾਰ ਦੀ ਬਰਕਤ ਮੰਗਣੀ, ਦੇਹ ਅਰੋਗਤਾ ਮੰਗਣੀ, ਆਪਣੇ ਪਰਿਵਾਰ ਦਾ ਸੁਖਾ ਭਲਾ ਮੰਗਣਾ, ਬੱਚਿਆਂ ਦੀ ਤਾਲੀਮ ਲਈ ਅਰਦਾਸ ਕਰਨੀ, ਬੱਚਿਆਂ ਦੇ ਜੀਵਨ ਦੀ ਅਰਦਾਸ ਕਰਨੀ, ਇਹ ਨੇ ਆਪਣੇ ਪਰਿਵਾਰ ਦੀਆਂ ਨਿੱਜੀ ਅਰਦਾਸਾਂ। ਦੇਖੋ ਨਿੱਜੀ ਅਰਦਾਸ ਤੋਂ ਪਹਿਲਾਂ ਸ਼ਬਦ ਵਰਤਿਆ ਪ੍ਰਿਥਵੇ, ਇਹਦਾ ਭਾਵ ਇਹ ਵੇ ਕਿ ਮੈਂ ਆਪਣੀ ਗੱਲ ਕਰਨ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਦੇ ਲਈ, ਆਪਣੇ ਘਰ ਦੇ ਲਈ, ਆਪਣੇ ਲਈ ਮੰਗਣ ਤੋਂ ਪਹਿਲਾਂ ਸਰਬੱਤ ਖਾਲਸੇ ਲਈ ਇੱਕ ਅਰਦਾਸ ਕਰਨਾ ਆ। ਮੇਰੀ ਨਿੱਜੀ ਅਰਦਾਸ ਤੋਂ ਪ੍ਰਥਮ ਸਭ ਤੋਂ ਪਹਿਲਾਂ ਸਰਬੱਤ ਖਾਲਸੇ ਲਈ ਅਰਦਾਸ। ਉਹ ਕੀ ਮੰਗਿਆ ਜੀ? ਉਹ ਅੱਜ ਅਸੀਂ ਵਿਚਾਰ ਕਰਨੀ ਕਿ ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਇਹਦੇ ਅਰਥ ਕੱਲ ਕੀਤੇ ਸਨ। ਹੇ ਪ੍ਰਭੂ ਜੀ, ਮੈਂ ਸਾਰਿਆਂ ਖਾਲਸੇ ਲਈ ਇੱਕ ਦਾਤ ਮੰਗਣ ਆਇਆ। ਕੀ ਕਹਿਣ ਲੱਗੇ? ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਤੀਜਾ ਸ਼ਬਦ ਅਸੀਂ ਫਿਰ ਕਹਿੰਦੇ ਹਾਂ ਵਾਹਿਗੁਰੂ ਕਹਿਣ ਤੋਂ ਬਾਅਦ ਚਿੱਤ ਆਵੇ। ਅਸਲ ਵਿੱਚ ਅਰਦਾਸ ਦੇ ਸਰੂਪ ਵਿੱਚ ਇਹ ਸ਼ਬਦ ਇਹ ਨੇ ਕਿ ਵਾਹਿਗੁਰੂ 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 ਚਿੱਤ ਆਵੇ, ਪਰ ਕਿਹਨੂੰ ਪਹਿਲਾਂ ਸ਼ਬਦ ਵਰਤਿਆ? ਸਰਬੱਤ ਖਾਲਸੇ। ਹੁਣ ਕਈ ਵਾਰੀ ਅਸੀਂ ਨਾਲ ਇੱਕ ਸ਼ਬਦ ਲਾ ਦਿੰਦੇ ਹਾਂ ਕਿ ਵਾਹਿਗੁਰੂ 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 ਨਾਮ ਚਿੱਤ ਆਵੇ। ਮੈਂ ਇਹ ਨਹੀਂ ਕਹਾਂਗਾ ਵੀ ਇਹ ਕੱਟੜਤਾ ਹੀ ਵਰਤੀਏ ਵੀ ਜੇ ਨਾਮ ਸ਼ਬਦ ਕਹਿ ਦਿੱਤਾ ਬੜੀ ਵੱਡੀ ਭੁੱਲ ਹੋ ਗਈ, ਪਰ ਅਰਦਾਸ ਵਿੱਚ ਸ਼ਬਦ ਨਾਮ ਨਹੀਂ ਉੱਥੇ ਵੇ ਕਿ ਵਾਹਿਗੁਰੂ 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 ਚਿੱਤ ਆਵੇ। ਕਈ ਵਾਰੀ ਜਦੋਂ ਗੁਰੂ ਕੇ ਅਰਦਾਸੀ ਇਹ ਸਿੱਖ ਅਰਦਾਸ ਕਰਦੇ ਨੇ ਤੇ ਅਸੀਂ ਇਹਨਾਂ ਸ਼ਬਦਾਂ ਨੂੰ ਨਾਲ ਬੋਲਣ ਲੱਗ ਪਏ ਨੇ। ਭਾਵੇਂ ਇੱਕ ਵਿਦਵਾਨ ਨੇ ਨਾ ਇਸ ਗੱਲ ਨੂੰ ਕਿਹਾ ਵੀ ਕਿ ਜਦੋਂ ਅਸੀਂ ਸਾਰੇ ਵਾਹਿਗੁਰੂ ਨਾਲ ਬੋਲਦੇ ਹਾਂ ਤੇ ਇੱਕੋ ਦਮ ਇੰਨੀ ਧੁਨੀ ਉੱਠਦੀ ਹੈ ਕਿ ਸਾਨੂੰ ਵਿਸਮਾਦ ਵਿੱਚ ਲੈ ਜਾਂਦੀ। ਪਰ ਮੈਂ ਇੱਕ ਅਰਜ਼ ਜ਼ਰੂਰ ਕਰਨੀ ਹੈ, ਹਰ ਇੱਕ ਦੇ ਖਿਆਲ ਆਪੋ ਆਪਣੇ ਨੇ। ਅਸੀਂ 6 ਵਾਰੀ ਸਾਨੂੰ ਅਰਦਾਸੀਆ ਸਿੱਖ ਕਹਿੰਦਾ ਬੋਲੋ, ਅਸੀਂ ਕੇਵਲ ਉਦੋਂ ਬੋਲਣਾ ਇਹ 3 ਵਾਰੀ ਜਿਹੜੇ ਸ਼ਬਦ ਨੇ ਨਾ ਵਾਹਿਗੁਰੂ 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 ਚਿੱਤ ਆਵੇ, ਇੱਥੇ ਅਸੀਂ ਖਾਮੋਸ਼ ਕਰ ਹੋ ਜਾਣਾ ਹੈ ਕਿਉਂਕਿ ਇਹ ਅਰਦਾਸ ਕੀਤੀ ਜਾ ਰਹੀ ਹੈ, ਇਹ ਰੱਬ ਦੇ ਚਰਨਾਂ ਵਿੱਚ ਪੁਕਾਰ ਹੈ। ਜਦੋਂ ਅਰਦਾਸੀਆ ਸਾਨੂੰ ਕਹਿ ਸੀ ਕੇਵਲ ਉਦੋਂ ਬੋਲਣਾ ਹੈ ਕਿਉਂਕਿ ਉਹਨਾਂ ਨਾਲ ਸ਼ਬਦ ਕਹੇ ਨੇ। ਜਦੋਂ ਪਹਿਲਾ ਬੰਦ ਸੰਪੂਰਨ ਕਰਨੇ ਮੈਂ ਸੰਖੇਪ ਵਿੱਚ ਅਰਥ ਕਰਦੇ ਹਾਂ, 6 ਵਾਰੀ ਕਿੱਥੇ ਕਿੱਥੇ ਕਹਿੰਦੇ, ਉੱਥੇ ਅਸੀਂ ਸ਼ਬਦ ਵਰਤਨੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਅੱਗੇ ਕਹਿੰਦੇ ਨੇ ਬੋਲੋ ਜੀ ਵਾਹਿਗੁਰੂ ਦਾ ਮਤਲਬ ਤੁਸੀਂ ਮੇਰੇ ਪਿੱਛੇ ਬੋਲੋ, ਬੋਲੋ ਜੀ ਵਾਹਿਗੁਰੂ, ਤੇ ਬਸ ਕੇਵਲ ਇੱਕ ਵਾਰੀ ਬੋਲੋ ਜੀ ਵਾਹਿਗੁਰੂ। ਫਿਰ ਅੱਗੇ ਜਦੋਂ ਸ਼ੁਰੂ ਕਰਨੇ ਆ ਤੇ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਨ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਫਿਰ ਅਸੀਂ ਬੋਲਨੇ ਆ ਦੂਜੀ ਵਾਰੀ, ਤੀਜੀ ਵਾਰੀ ਬੋਲਨੇ ਆ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਤਾ ਸਵਾਸਾਂ ਨਾਲ ਨਿਭਾਹੀ, ਉੱਥੇ ਨਿਭਾਈ ਪਾਠ ਨਹੀਂ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਦੇ ਤੀਜੀ ਵਾਰੀ ਕਹਿੰਦੇ। ਚੌਥੀ ਵਾਰੀ ਅਸੀਂ ਕਹਿੰਦੇ ਹਾਂ ਕਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇੱਥੋਂ 4 ਵਾਰੀ ਹੋ ਗਿਆ। ਪੰਜਵੀਂ ਵਾਰ ਅਸੀਂ ਕਹਿੰਦੇ ਹਾਂ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਤੇ 6ਵੀਂ ਵਾਰ ਅਸੀਂ ਕਹਿੰਦੇ ਹਾਂ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਹੁਣ ਜਦੋਂ ਜੀ ਸ਼ਬਦ ਆਇਆ ਨਾ 3 ਵਾਰੀ ਕਿ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵਹਿਣ, ਉਸ ਵਕਤ ਸਾਡੇ ਨਾਲ ਬੋਲਣ ਦੀ ਬਜਾਏ ਮੈਂ ਬੇਨਤੀ ਕਰਾਂਗਾ ਕਿ ਇਕਾਗਰਤਾ ਨਾਲ ਅਰਦਾਸੀਏ ਨੂੰ ਕਹਿਣ ਦਈਏ ਸ਼ਬਦ, ਤੇ ਆਪ ਅੰਦਰੋਂ ਜੁੜ ਜਾਈਏ, ਉਹਦੀ ਅਰਦਾਸ ਵੀ ਸ਼ਾਮਿਲ ਹੋ ਜਾਈਏ, ਕਿਉਂਕਿ ਉਹ 3 ਵਾਰੀ ਸਾਡੇ ਲਈ ਨਾਮ ਦੀ ਮੰਗ ਪਿਆ ਕਰਦਾ। ਪਹਿਲੀ ਮੰਗ ਪਰਮੇਸ਼ਵਰ ਦੇ ਚਰਨਾਂ ਵਿੱਚੋਂ ਨਾਮ। ਅੱਜ ਜਦੋਂ ਅਰਦਾਸ ਦਾ ਮੈਂ ਸਰੂਪ ਪੜ੍ਹਾਂ ਤੇ ਮਨ ਵਿੱਚ ਆਇਆ ਸਾਰੀ ਅਰਦਾਸ ਵਿੱਚ ਤੇ ਤਰਲੇ ਕੇਵਲ ਨਾਮ ਦਾ, ਸਾਰੀ ਅਰਦਾਸ ਵਿੱਚ ਕੇਵਲ ਬੇਨਤੀ ਨਾਮ ਦੀ। ਜੇ ਗੁਰੂ ਚੇਤੇ ਆਉਂਦੇ ਨੇ ਤਾਂ ਕਹਿੰਦੇ ਨੇ ਇਹਨਾਂ ਦਾ ਧਿਆਨ ਧਰ ਕੇ ਵਾਹਿਗੁਰੂ ਜੀ ਬੋਲਿਆ ਕਰ। ਜੇ ਕਮਾਈ ਵਾਲੇ ਜਪੀਆਂ ਦਾ ਜ਼ਿਕਰ ਕਰਨੇ ਆ, ਜਿੰਨਾ ਨਾਮ ਜਪਿਆ ਵੰਡ ਛਕਿਆ ਜਪੀ ਤਪੀ ਦਾ ਜ਼ਿਕਰ ਕਰਨੇ ਆ, ਫਿਰ ਕਹਿੰਦੇ ਨੇ ਜੇ ਇਹਨਾਂ ਦਾ ਧਿਆਨ ਧਰਿਆ ਹੀ ਨਾ, ਇਹਨਾਂ ਨੂੰ ਜੀਵਨ ਤਾਂ ਮਿਲਿਆ ਇਹਨਾਂ ਵਾਹਿਗੁਰੂ ਜਪਿਆ ਹੈ, ਤੇ ਤੂੰ ਹੀ ਬੋਲਿਆ ਕਰ ਵਾਹਿਗੁਰੂ। ਜਦੋਂ ਸਿੰਘਾਂ ਨੂੰ ਸ਼ਹੀਦਾਂ ਨੂੰ ਚੇਤੇ ਕੀਤਾ, ਕਹਿਣ ਲੱਗੇ ਤੂੰ ਅਸਚਰਜਤਾ ਵੀ ਜਾਏਗਾ, ਇਹਨਾਂ ਬੰਦ ਬੰਦ ਕਟਾ ਦਿੱਤੇ, ਖੋਪਰੀਆਂ ਲਵਾ ਦਿੱਤੀਆਂ, ਇਹ ਜੰਡਾ ਨਾਲ ਬੰਨ ਕੇ ਸਾੜੇ ਗਏ, ਇਹਨਾਂ ਦੇ ਬੱਚਿਆਂ ਦੇ ਕਲੇਜੇ ਕੱਟ ਕੇ ਮੂੰਹ ਵਿੱਚ ਪਾਏ ਗਏ। ਦੇਖੀ ਜੇ ਤੂੰ ਇਸ ਮੰਜ਼ਿਲ ਤੇ ਪਹੁੰਚਣਾ ਨਾ, ਇਹਨਾਂ ਨੇ ਵਾਹਿਗੁਰੂ ਬੋਲਿਆ ਗਏ, ਇਹਨਾਂ ਦੀ ਕਮਾਈ ਧਰ ਕੇ ਤੂੰ ਵੀ ਤਰਲਾ ਲੈ ਕੇ ਕਿਆ ਕਰ ਬੋਲੋ ਜੀ ਵਾਹਿਗੁਰੂ। ਜੇ ਤੈਨੂੰ ਤਖ਼ਤ ਚੇਤੇ ਆਉਣ, ਤੈਨੂੰ ਗੁਰਦੁਆਰੇ ਚੇਤੇ ਆਉਣ, ਤੇ ਇਹਨਾਂ ਦਾ ਧਿਆਨ ਧਰੇ ਤੇ ਤੈਨੂੰ ਵਾਹਿਗੁਰੂ ਚੇਤੇ ਆਵੇ। ਜਦੋਂ ਸਰਬੱਤ ਖਾਲਸੇ ਲਈ ਮੰਗਿਆ ਫਿਰ ਵਾਹਿਗੁਰੂ ਕਿਹਾ, ਹੈਰਾਨਗੀ ਦੀ ਗੱਲ ਜਦੋਂ ਦਾਨ ਮੰਗਣ ਲੱਗੇ ਤੇ ਸਭ ਤੋਂ ਵੱਡਾ ਦਾਨ ਅਸੀਂ ਉਦਣ ਵਾਚਾਂਗੇ ਕਿ ਦਾਨਾ ਸਿਰ ਦਾਨ ਨਾਮ ਦਾਨ, ਸ਼੍ਰੋਮਣੀ ਦਾਨ ਮੈਨੂੰ ਨਾਮ ਦੇਈ। ਤੇ ਜਦੋਂ ਅਰਦਾਸ ਪੂਰੀ ਕੀਤੀ ਕਹਿਣ ਲੱਗੇ ਉਹ ਮਲਾਈ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚੇਤਿਆ। ਮੈਂ ਕਹਿੰਦਾ ਅਰਦਾਸ ਦੇ ਕਦਮ ਕਦਮ ਤੇ ਕਿਹਾ ਸਿੱਖਾਂ ਨਾਮ ਤੋਂ ਬਿਨਾਂ ਤੇਰਾ ਗੁਜ਼ਾਰਾ ਨਹੀਂ, ਤੇ ਵਾਹਿਗੁਰੂ ਨਾਲ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਤੇ ਜਦੋਂ ਸਿੱਖ ਮੱਥਾ ਟੇਕਣ ਲੱਗਾ ਤੇ ਗੁਰੂ ਨੇ ਕਿਹਾ ਚੜ੍ਹਦੀ ਕਲਾ ਵਿੱਚ ਨਹੀਂ ਹੋਏ, ਪਰ ਚੜ੍ਹਦੀ ਕਲਾ ਉਹਨਾਂ ਨੂੰ ਮਿਲਦੀ ਹੈ ਜਿਹੜੇ ਨਾਮ ਜਪਦੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਆਓ ਆਪਣੇ ਵਿਸ਼ੇ ਵੱਲ ਅਸੀਂ ਅੱਗੇ ਤੁਰੀਏ। ਸ਼ਬਦ 3 ਵਾਰੀ ਵਰਤੇ ਕਿ ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ। 3 ਵਾਰੀ ਕਿਉਂ ਸ਼ਬਦ ਕਹਿ ਦਿੱਤਾ? ਵਾਹਿਗੁਰੂ ਸਿੱਖ ਦਾ ਗੁਰਮੰਤਰ ਹੈ। ਪਹਿਲੀ ਬੇਨਤੀ ਮੈਂ ਕਰਨੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚੋਂ ਮੇਰੇ ਬਾਬੇ ਨਾਨਕ ਨੇ ਜਿਹੜੀ ਪਹਿਲੀ ਦਾਤ ਮੰਗੀ ਹੈ ਗੁਰਮੁਖੋ, ਉਹ ਕੇਵਲ ਨਾਮ ਮੰਗਿਆ ਹੈ। ਤੇ ਜਿਹੜੀ ਦਾਤ ਮਿਲੀ ਉਹ ਮਿਲਿਆ ਵੀ ਨਾਮ ਹੈ। ਤੇ ਮੈਂ ਕਹਿੰਦਾ ਗੁਰੂ ਜੀ ਨੇ ਵੀ ਪਹਿਲੀ ਦਾਤ ਨਾਮ ਮੰਗੀ, ਤੇ ਜਿੱਦਣ ਸਿੱਖ ਨੂੰ ਮੰਗਣ ਦੀ ਜਾਚ ਸਿਖਾਈ ਕਹਿਣ ਲੱਗੇ ਤੂੰ ਵੀ ਨਾਮ ਹੀ ਮੰਗਿਆ ਕਰ। ਜਦੋਂ ਅਸੀਂ ਜਪਜੀ ਸਾਹਿਬ ਦੀ 5ਵੀਂ ਪੌੜੀ ਸੰਪੂਰਨ ਕਰਨੇ ਆ ਤੇ ਇੱਕ ਤੁਕ ਅਸੀਂ ਪੜ੍ਹਨੇ ਆ ਕਿ ਹੇ ਪ੍ਰਭੂ ਮੈਂ ਤੈਨੂੰ ਜਾਣ ਵੀ ਲਵਾਂ ਪਰ ਮੈਂ ਜ਼ਬਾਨ ਕਰਕੇ ਰੌਲਾ ਪਾ ਕੇ ਦੱਸਣਾ ਨਹੀਂ, ਤੂੰ ਕੀ ਹੋ ਜਾ।
ਕਿਉਂ ਜੀ? ਦੇਖੋ ਇਹ ਗੱਲ ਇੱਕ ਸਮਝਾਈ, ਜਿਹੜੇ ਅਸੀਂ ਕਈ ਵਾਰੀ ਕਹਿੰਦੇ ਹਾਂ ਤਾਂ ਅਵਸਥਾ ਨੂੰ ਕਰੋ ਬਿਆਨ, ਬੋਲ ਕੇ ਦੱਸੋ। ਗੁਰੂ ਜੀ ਨੇ ਪਹਿਲੀ ਗੱਲ ਨਾਮ ਦੀ ਸ਼ਰਤ ਲਾ ਦਿੱਤੀ ਕਿ ਨਾਮ ਕੇਵਲ ਅੰਦਰ ਦਾ ਅਨੁਭਵ ਹੈ, ਉਸ ਅਨੁਭਵ ਨੂੰ ਕਿੰਨਿਆਂ ਕੁ ਅੱਖਰਾਂ ਵਿੱਚ ਬਿਆਨ ਕਰੇ, ਉੱਥੇ ਅੱਖਰ ਕੰਮ ਨਹੀਂ ਆਉਣੇ। ਸ਼ਬਦ ਵਰਤੇ ਜੇ ਹਉ ਜਾਣਾ ਆਖਾਂ ਨਾਹੀਂ ਧਿਆਨ ਬਿਆਨ। ਜੇ ਮੈਂ ਜਾਣ ਲਵਾਂ ਤੇ ਪ੍ਰਭੂ ਜੀ ਮੈਂ ਤੇਰੇ ਬਾਰੇ ਕੁਝ ਕਹਿ ਨਹੀਂ ਸਕਣਾ। ਕਿਉਂ? ਕਹਿਣ ਲੱਗੇ ਹਕੀਕਤ ਦੇ ਜੋ ਕੁਝ ਮਾਣਿਆ ਜਾਂਦਾ ਉਹਨੂੰ ਕਿਆ ਲੀਦਾ। ਜੇ ਹਉ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਈ, ਤੇ ਪਹਿਲੀ ਮੈਂ ਦਾਤ ਤੇਰੇ ਤੋਂ ਸਤਿਗੁਰੂ ਮੰਗਣ ਆਇਆ ਕਿ ਗੁਰਾ ਇੱਕ ਦੇਹ ਬੁਝਾਈ। ਪ੍ਰਥਮੇ ਅਰਦਾਸ ਸਿੱਖ ਦੀ ਏਵੇ ਤੇ ਗੁਰੂ ਦੀ ਅਰਦਾਸ ਵੀ ਏਵੇ ਕਿ ਗੁਰਾ ਇੱਕ ਦੇਹ ਬੁਝਾਈ, ਕਿਹੜੀ? ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ 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 ਚੇਤਾ ਮੈਂ ਸੋ ਮੈਂ ਵਿਸਰ ਨਾ ਜਾਈ। ਜਦੋਂ ਮਨ ਕੀ ਵਾਰ ਦੀ ਅਖੀਰਲੀ ਪੌੜੀ ਪੜ੍ਹਨੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਬੜਾ ਰਹਿਮਤ ਭਰਿਆ ਬਚਨ ਕੀਤਾ। ਵੈਸੇ ਮਾਂ ਦੀ ਆਸ਼ੀਸ਼ ਵੀ ਇਹ ਵੇ, ਗੁਰੂ ਇੱਕ ਮਾਂ ਹੈ। ਮੈਂ ਪਿਛਲੇ ਦਿਨ ਅਰਜ਼ ਕੀਤੀ ਆ, ਸਵੇਰੇ ਵੀ ਕਿਹਾ, ਅਸੀਂ ਕੁਝ ਸ਼ਬਦ ਜਿਹੜੇ ਨੇ ਨਾ ਉਹ ਰਸਮ ਤੇ ਬੱਜੇ ਕੋਈ ਪੜ੍ਹਾਂਗੇ। ਸ਼ਬਦ ਤਾਂ ਕੋਈ ਵੀ ਪੜ੍ਹ ਲਓ, ਇਹ ਤਾਂ ਮਿਸ਼ਰੀ ਦਾ ਪਹਾੜ ਹੈ, ਕਿਸੇ ਪਾਸੇ ਵੀ ਚੱਖੋਗੇ ਤੇ ਮਿਠਾਸ ਹੀ ਮਿਠਾਸ ਹੈ। ਪਰ ਕਈ ਸ਼ਬਦ ਅਸੀਂ ਜੁੜੇ ਹਾਂ, ਜਿਵੇਂ ਸਵੇਰੇ ਅਰਜ਼ ਕੀਤੀ ਸੀ, ਅਸੀਂ ਕਹਿੰਦੇ ਹਾਂ ਪੜ੍ਹੋ ਲੱਖ ਖੁਸ਼ੀਆਂ ਪਾਤਸ਼ਾਹੀਆਂ, ਕਹਿੰਦੇ ਆ ਪੜ੍ਹੋ ਜੋ ਮੰਗਾ ਠਾਕੁਰ ਆਪਣੇ ਤੇ, ਜੇ ਕੋਈ ਚਲਾਣਾ ਕਰ ਜਾ ਕਹਿੰਦੇ ਆ ਪੜ੍ਹੋ ਕਿ ਅਬ ਕੀ ਬਾਰ ਬਖਸ਼ ਬੰਦੇ ਕੋ। ਕਈ ਵਾਰੀ ਅਸੀਂ ਸ਼ਬਦ ਜਦੋਂ ਬੱਚੇ ਦਾ ਜਨਮ ਦਿਨ ਮਨਾਉਂਦੇ ਹਾਂ ਨਾ ਤੇ ਕਹਿੰਦੇ ਆ ਸ਼ਬਦ ਭਾਈ ਸਾਹਿਬ ਜ਼ਰੂਰ ਪੜ੍ਹਿਓ, ਭੂਤਾ ਮਾਤਾ ਕੀ ਅਸੀਸ। ਪਰ ਮੈਂ ਇੱਕ ਬੇਨਤੀ ਕਰਾਂ ਗੁਰੂ ਕੇ ਸਿੱਖੋ, ਹਰ ਮਾਂ ਚਾਹੁੰਦੀ ਏ ਮੇਰੇ ਪੁੱਤਰ ਕੋਲ ਤਿੰਨ ਗੱਲਾਂ ਜਿਹੜੀਆਂ ਨੇ ਸਭ ਤੋਂ ਸ੍ਰੇਸ਼ਟ ਹੋਣ, ਤੇ ਤਿੰਨਾਂ ਦਾ ਉਹਦੇ ਵਿੱਚ ਜ਼ਿਕਰ ਕੀਤਾ। ਪਹਿਲੀ ਗੱਲ ਕਿ ਮਾਂ ਚਾਹੁੰਦੀ ਹੈ ਮੇਰੇ ਬੱਚੇ ਦੀ ਖੁਰਾਕ ਕਦੀ ਮਾੜੀ ਨਾ ਹੋਵੇ। ਮੈਂ ਭਾਵੇਂ ਭੁੱਖੀ ਰਹਿ ਜਾਂ ਪਰ ਮੇਰੇ ਬੱਚੇ ਦੀ ਖੁਰਾਕ ਇਹਨੂੰ ਪੇਟ ਭਰ ਕੇ ਮਿਲੇ, ਤੇ ਜਿਸ ਖੁਰਾਕ ਨਾਲ ਇਹਦੇ ਤਨ ਦੀ ਤੰਦਰੁਸਤੀ ਇਹ ਅਰੋਗ ਹੋਵੇ। ਦੂਜੀ ਮਾਂ ਦੀ ਇੱਛਾ ਹੁੰਦੀ ਹੈ ਕਿ ਮੇਰੇ ਪੁੱਤਰ ਦਾ ਕੱਪੜਾ ਨਾ ਮੈਲਾ ਹੋਵੇ। ਤੀਜੀ ਮਾਂ ਦੀ ਇੱਛਾ ਹੁੰਦੀ ਹੈ ਕਿ ਰੱਬ ਮੇਰ ਕਰੇ ਮੇਰੇ ਪੁੱਤਰ ਦੀ ਸੁਸਾਇਟੀ ਮਾੜੀ ਨਾ ਹੋਵੇ। ਆ ਦੇਖਨੇ ਇੱਥੇ ਮਾਵਾਂ ਵਿਚਾਰੀਆਂ ਤਰਲੇ ਲੈਂਦੀਆਂ ਪਈਆਂ ਨੇ, ਪਿੱਛੇ ਪਿੱਛੇ ਤੁਰਦੀਆਂ। ਜਦੋਂ ਮੇਰੇ ਮਨ ਵਿੱਚ ਆਉਂਦਾ ਪਤਾ ਨਹੀਂ ਕਿਸ ਸੀਨੇ ਨੂੰ ਇਹ ਦਰਦ ਲੈ ਕੇ ਬੈਠੀ ਏ, ਬੱਚੇ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਏ ਕਿ ਮੱਥਾ ਟੇਕ ਸੰਗਤ ਵਿੱਚ ਬੈਠ। ਮੈਂ ਕਹਿੰਦਾ ਨਹੀਂ, ਇਹ ਮੇਰਾ ਗੁਰੂ ਮਾਂ ਵੀ ਚਾਹੁੰਦਾ ਹੈ ਕਿ ਮੇਰੇ ਪੁੱਤਰ ਦੀ ਖੁਰਾਕ ਚੰਗੀ ਹੋਵੇ, ਮੇਰੇ ਪੁੱਤਰ ਦੀ ਪੋਸ਼ਾਕ ਚੰਗੀ ਹੋਵੇ ਤੇ ਮੇਰੇ ਪੁੱਤਰ ਦੀ ਸੁਸਾਇਟੀ ਚੰਗੀ ਹੋਵੇ। ਤਿੰਨ ਹੀ ਗੱਲਾਂ ਪਈਆਂ ਤੇ ਸਭ ਤੋਂ ਪਹਿਲੀ ਖੁਰਾਕ ਉਹਨਾਂ ਨੇ ਨਾਮ ਦੀ ਮੰਗੀ। ਆਪਾਂ ਸ਼ਬਦ ਪੜ੍ਹਨੇ ਹਾਂ। ਹਜ਼ੂਰ ਕਹਿਣ ਲੱਗੇ ਕਿ ਹੇ ਗੁਰੂ ਕੇ ਸਿੱਖਾਂ ਕਿ ਸਤਿਗੁਰ ਤੁਮਕੋ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ। ਨੀ ਤਿੰਨੇ ਗੱਲਾਂ ਦੋ ਤੁਕਾਂ ਵਿੱਚ ਕਹਿ ਦਿੱਤੀਆਂ, ਤੇਰੀ ਸੁਸਾਇਟੀ, ਸੰਤ ਸੰਗ ਤੇਰੀ ਪ੍ਰੀਤ, ਕਿਤੇ ਬੰਦਗੀ ਵਾਲਿਆਂ ਨਾਲ ਤੇਰਾ ਬਹਿਣਾ ਉੱਠਣਾ ਹੋ ਜਾਏ ਮੇਰੇ ਲਾਲ। ਦੂਜਾ ਬਚਨ ਕੀਤਾ ਤੇਰਾ ਭੋਜਨ ਕੀਰਤਨ ਹੋ ਜਾਏ, ਤੇ ਮੈਂ ਰੱਬ ਦੇ ਚਰਨਾਂ ਵਿੱਚ ਬੇਨਤੀ ਕਰਨੀ ਆ ਤੈਨੂੰ ਪੱਤ ਦਾ ਕੱਪੜਾ ਦੇ ਜਿਹਦੇ ਪਾਉਣ ਨਾਲ ਲੋਕ ਪਰਲੋਕ ਵਿੱਚ ਤੇਰੀ ਇੱਜ਼ਤ ਚੱਕੀ ਜਾਏ। ਸ਼ਬਦ ਇਹ ਵਰਤੇ ਕਿ ਸਤਿਗੁਰ ਤੁਮਕੋ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ। ਨੀਤ ਹੁਣ ਤੱਕੋ, ਗੁਰੂ ਸਾਹਿਬ ਨੇ ਪਹਿਲੀ ਦਾਤ ਮੰਗੀ ਨਾਮ, ਖਾਲਸੇ ਨੇ ਪ੍ਰਿਥਮੈ ਖਾਲਸੇ ਦੀ ਮੰਗਿਆ ਨਾਮ, ਹਜ਼ੂਰ ਨੇ ਮਾਂਝ ਕੀ ਵਾਰ ਵਿੱਚ ਇਹ ਬਚਨ ਕਿਹਾ, ਇਹ ਪੌੜੀ ਹੈ ਕਿ ਖਉ ਢਾਡੀ ਬੇਕਾਰ ਕਾਰੈ ਲਾਇਆ, ਰਾਤ ਦਿਉ ਕੈ ਵਾਰ ਧੁਰੋਂ ਭਰਮਾਇਆ, ਢਾਡੀ ਸੱਚੈ ਮੈਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਸਭ ਤੋਂ ਪਹਿਲਾਂ ਰੱਬ ਦੀ ਦਰਗਾਹ ਵਿੱਚੋਂ ਕਹਿਣ ਲੱਗੇ ਚਿਵਤ ਸਲਾਹ ਦਾ ਕੱਪੜਾ ਮਿਲਿਆ, ਮੇਰੇ ਰੱਬ ਨੇ ਜੋ ਪਰੋਸ਼ ਕੇ ਭੋਜਨ ਦਿੱਤਾ ਉਹ ਅਸਲ ਵਿੱਚ ਭੋਜਨ ਸੀ ਨਾਮ ਦਾ। ਦੇਖੋ ਜਿਹੜੀ ਮੈਂ ਅਰਜ਼ ਕਰਨੀ ਹੈ ਥੋੜਾ ਜਿਹਾ ਨੂੰ ਸਮਝੀਏ ਆਪਾਂ। ਨਾਮ ਦਾ ਭੋਜਨ ਮੰਗਿਆ, ਸੋ ਮੈਂ ਵਿਸਰ ਨਾ ਜਾਈ ਨਾ ਮੰਗਿਆ, ਤੇ ਜਦੋਂ ਅਖੀਰਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਰੱਖਿਆ ਨਾ, ਉਹ ਇਹ ਹੀ ਰੱਖਿਆ ਸੀ ਕਿ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓ ਹੀ, ਤਰਸ ਪਿਆਮੇ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਤੇ ਜਦੋਂ ਗੁਰੂ ਸੱਜਣ ਮਿਲੇ ਤੇ ਫਿਰ ਕਹੀ ਨਾਨਕ ਨਾ ਮਿਲੇ ਤਾਂ ਜੀਵਾਂ, ਵਾਹਿਗੁਰੂ 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 ਚੇਤਾ ਵੈ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਖੀਵੈ ਖਰਿਆਂ, ਨਾਮ ਮਿਲੇ ਤਾਂ ਜੀਵਾਂ। ਜੇ ਕਿੰਨੇ ਨੇ ਸੋ ਮੈਂ ਵਿਸਰ ਨਾ ਜਾਈ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਸਿੱਖੀ ਦਾ ਅਸਲ ਵਿੱਚ ਜੋ ਮੂਲ ਹੈ, ਜੋ ਸਿੱਖੀ ਦੀ ਅੰਦਰ ਦੀ ਜਿੰਦ ਹੈ, ਉਹ ਕੇਵਲ ਨਾਮ ਹੈ। ਨਾਮ ਤੋਂ ਬਿਨਾਂ, ਖਿਮਾ ਕਰਿਓ, ਮੈਂ ਇਸ ਸੰਬੰਧੀ ਅਜਰਤ ਕਰਨੀ ਚਾਹੁੰਦਾ ਹਾਂ। ਅਸੀਂ ਕਈ ਵਾਰੀ ਕਹਿੰਦੇ ਹਾਂ ਲਓ ਜੀ ਵਾਹਿਗੁਰੂ ਵਾਹਿਗੁਰੂ ਕਹੀ ਜਾਣਾ, ਪਹਿਲੀ ਗੱਲ ਨਾਮ ਜਪਣਾ ਕਿਉਂ ਹੈ? ਬੇਨਤੀ ਕਰਾਂ, ਵਾਹਿਗੁਰੂ ਗੁਰਮੰਤਰ ਹੀ ਜਪਣਾ ਹੈ। ਭਾਵਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਦਾ ਜ਼ਿਕਰ ਬੜੀ ਵਾਰੀ ਆਇਆ, ਤੇ ਨਾਮ ਕਿਉਂ ਜਪਣੇ? ਅਸੀਂ ਸਾਰੇ ਤਾਂ ਕਹਿ ਦਿੰਦੇ ਹਾਂ ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜਾਂ ਕਹਿ ਦਿੰਦੇ ਹਾਂ ਇਹ ਤੇਰਾ ਅਵਸਰ, ਇਹ ਤੇਰੀ ਬਾਰ, ਜਾਂ ਸ਼ਬਦ ਕਹਿ ਦਿੰਦੇ ਹਾਂ ਇਹ ਸਮਾਂ ਤੈਨੂੰ ਰੱਬ ਦੇ ਚਰਨਾਂ ਵਿੱਚ ਮਿਲ ਹੀ ਮਿਲਿਆ ਹੈ। ਤੇ ਇਹ ਜੇ ਕੋਈ ਪੁੱਛੇ ਵੀ ਉਸ ਰੱਬ ਤੱਕ ਸਾਨੂੰ ਲਿਜਾ ਕੌਣ ਸਕਦਾ? ਦੋ ਸ਼ਬਦ ਹੁੰਦੇ ਨੇ, ਇੱਕ ਹੈ ਅੰਸ਼ ਤੇ ਦੂਜਾ ਹੈ ਅੰਸ਼ੀ, ਇੱਕ ਹੈ ਨਾਮ ਤੇ ਦੂਸਰਾ ਹੈ ਨਾਮੀ। ਇਸ ਵਿਸ਼ੇ ਨੂੰ ਸਮਝਿਓ। ਹਜ਼ੂਰ ਕਹਿੰਦੇ ਨੇ ਮੈਂ ਪਰਮਾਤਮਾ ਸਭ ਤੋਂ ਪਹਿਲਾਂ ਤੇਰੇ ਇਸ ਗੱਲੋਂ ਕੁਰਬਾਨ ਆ, ਤੂੰ ਆਪ ਤਾਂ ਵੱਡਾ ਹੈ, ਤੇਰੀ ਵਡਿਆਈ ਕੋਈ ਕਰਦਾ ਇਸ ਕਰਕੇ ਵੀ ਤੂੰ ਧਰਤੀ ਨੂੰ ਥੰਮ ਕੇ ਖਲੋਤਾ? ਕੋਈ ਵਡਿਆਈ ਕਰਦਾ ਤੇਰਾ ਇਨਸਾਫ ਸੱਚਾ ਹੈ? ਕੋਈ ਵਡਿਆਈ ਕਰਦਾ ਤੂੰ ਜੀਵਾਂ ਨੂੰ ਰਿਜ਼ਕ ਦੇਣਾ? ਕੋਈ ਵਡਿਆਈ ਕਰਦਾ ਤੂੰ ਇਸ ਮਿੱਟੀ ਦੇ ਪੁਤਲੇ ਵਿੱਚ ਜਿੰਦ ਚੁਕਾ ਦਿੱਤੀ? ਕੋਈ ਵਡਿਆਈ ਕਰਦਾ ਤੂੰ ਪਾਪੀਆਂ ਨੂੰ ਬਖਸ਼ ਦੇਣਾ? ਕੋਈ ਵਡਿਆਈ ਕਰਦਾ ਤੂੰ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ? ਕਹਿੰਦੇ ਨੇ ਮੈਂ ਤੇਰੀ ਸਭ ਤੋਂ ਪਹਿਲਾਂ ਵਡਿਆਈ ਇਸ ਕਰਕੇ ਕਰਨਾ ਵਾ, ਤੂੰ ਸਭ ਤੋਂ ਵੱਡਾ ਹੈ, ਪਰ ਤੇਰੀ ਵਡਿਆਈ ਇਸ ਕਰਕੇ, ਤੇਰਾ ਨਾਮ ਤੇਰੇ ਤੋਂ ਵੱਡਾ। ਨਾਮ ਕਿਉਂ ਜਪਣੇ? ਹਜ਼ੂਰ ਦੀ ਪੌੜੀ ਅਸੀਂ ਸਲੋਕ ਇੱਕ ਪੜ੍ਹਨੇ ਆ, ਆਸਾ ਕੀ ਵਾਰਦਾ, ਵੱਡੀ ਵਡਿਆਈ ਜਾਂ ਵੱਡਾ ਨਾਉ, ਤੇਰੀ ਵਡਿਆਈ ਇਸ ਕਰਕੇ ਵੱਡੀ ਏ ਕਿਉਂਕਿ ਤੇਰਾ ਨਾਮ ਵੱਡਾ ਹੈ। ਜਦੋਂ ਜਪਜੀ ਸਾਹਿਬ ਪੜ੍ਹਨੇ ਆ, ਕਹਿੰਦੇ ਨੇ ਨਾਮ ਇਸ ਕਰਕੇ ਜਪਣਾ ਹੈ ਕਿ ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵੱਧ ਉੱਚਾ ਹੋਵੇ ਕੋਏ ਤੇ ਇਸ ਉੱਚੇ ਕੋ ਜਾਣੇ ਸੋਏ। ਉਸ ਤੋਂ ਵੱਡਾ, ਉਸ ਤੋਂ ਉੱਚਾ ਜੇ ਕੋਈ ਹੈ ਤਾਂ ਕੇਵਲ ਉੱਚੇ ਦਾ ਨਾਮ ਹੈ। ਹੁਣ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ, ਇੱਥੇ ਰਾਮ ਵੀ ਆਇਆ, ਅੱਲਾ ਵੀ ਆਇਆ, ਗੋਵਰਧਨ ਵੀ ਆਇਆ, ਮੁਰਾਰੀ ਵੀ ਆਇਆ, ਬੀਠਲ ਵੀ ਆਇਆ, ਰਹੀਮ ਆਇਆ, ਕਰੀਮ ਆਇਆ, ਗਨੀ ਆਇਆ ਹੈ, ਧਨੀ ਆਇਆ ਹੈ, ਮਨੀ ਆਇਆ ਹੈ, ਅਨੇਕਾਂ ਸ਼ਬਦ ਜਿਹੜੇ ਨੇ ਰੱਬ ਦੇ ਨਾਮ ਨੂੰ ਮੁਖਾਤਬ ਕਰਕੇ ਉਚਾਰਨ ਕੀਤੇ ਨੇ। ਤੇ ਹੁਣ ਅਸੀਂ ਨਾਮ ਵਾਹਿਗੁਰੂ ਕਿਉਂ ਜਪਣੇ, ਵਾਹਿਗੁਰੂ ਕਿਉਂ ਚੇਤਾਵੇ? ਦੇਖੋ ਗੁਰੂ ਕੇ ਸਿੱਖੋ, ਪਰਮਾਤਮਾ ਦੇ ਨਾਮ ਜਿਤਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਨੇ, ਇਹ ਮੈਨੂੰ ਖਿਮਾ ਕਰ ਦਿਆ ਕਿ ਸੱਚ ਜਾਣੋ, ਇਸ ਤੋਂ ਇਲਾਵਾ ਵੀ ਉਹਦੇ ਬੜੇ ਨਾਮ, ਉਹਨੂੰ ਬਿਆਨ ਕੋਈ ਨਹੀਂ ਕਰ ਸਕਦਾ। ਜਦੋਂ ਅਸੀਂ ਗੁਰੂ ਸ਼ਬਦ ਨੂੰ ਸਮਝਦੇ ਨਹੀਂ, ਆਪਣੀ ਖੋ ਵਰਤਨੇ, ਫਿਰ ਸੰਕੀਰਨ ਹੋ ਕੇ ਕਹਿੰਦੇ ਹਾਂ ਕਿਤੇ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਕੇ ਗੱਲ ਕਹਿੰਦੇ ਨੇ, ਬਿਲਕੁਲ ਨਹੀਂ। ਗੁਰੂ ਗ੍ਰੰਥ ਸਾਹਿਬ ਚ ਖੁਦ ਬਾਬਾ ਜੀ ਨੇ ਗੱਲ ਕਿਹਾ ਕਿ ਦਾਤਾ ਜੀ ਜਿੰਨੀ ਕੁ ਸਮਝੇ ਓਨੀ ਕੁ ਕਹਿੰਦੇ ਆ, ਜਿੰਨਾ ਕੁ ਤੁਹਾਡਾ ਤੈਨੂੰ ਕੋਈ ਬਿਆਨ ਨਹੀਂ ਕਰ ਸਕਦਾ। ਬਹੁਤ ਉਪਮਾ ਥੋੜ ਕਹੀ, ਤੇਰੀ ਉਪਮਾ ਬੜੀ ਏ, ਮੈਂ ਥੋੜੀ ਕਹਿ ਸਕਿਆ ਮੈਂ। ਗੁਰੂ ਕਲਗੀ ਧਰਤਾ ਸ਼ਬਦ ਵਰਦੇ ਨੇ, ਤਬ ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸਮਤ। ਰਾਂ ਨਾਮ ਭਾਵੇਂ ਬੇਅੰਤ ਨੇ, ਪਰ ਵਾਹਿਗੁਰੂ ਗੁਰ ਸ਼ਬਦ ਜੋ ਗੁਰੂ ਜੀ ਨੇ ਦਿੱਤਾ, ਸੱਚ ਜਾਣੋ ਇਹ ਗੁਰਮਤ ਨਾਮ ਹੈ ਤੇ ਇਸ ਨੂੰ ਕੇਵਲ ਨਰਜਿੰਦ ਨਾ ਸਮਝਿਓ। ਇਸ ਵਾਹਿਗੁਰੂ ਸ਼ਬਦ ਵਿੱਚ ਗੁਰੂ ਨਾਨਕ ਦੀ ਆਪਣੀ ਕਮਾਈ ਹੈ, ਤੇ ਜਦੋਂ ਕਮਾਇਆ ਹੋਇਆ ਸ਼ਬਦ ਪੜਾਂਗੇ, ਕਮਾਏ ਹੋਏ ਸ਼ਬਦ ਨੂੰ ਜਪਾਂਗੇ ਤੇ ਹਰ ਇੱਕ ਉੱਤੇ ਅਸਰ ਹੋਵੇਗਾ। ਮੈਂ ਇੱਕ ਵਾਰੀ ਬੇਨਤੀ ਕੀਤੀ ਸੀ ਕਿ ਕਮਾਏ ਹੋਏ ਸ਼ਬਦ ਦਾ ਅਰਥ ਕੀ, ਫਿਰ ਅੱਜ ਉਹ ਉਦਾਹਰਨ ਢੁੱਕਦੀ ਪਈ, ਕਮਾਏ ਹੋਏ ਸ਼ਬਦ ਦਾ ਅਰਥ ਕੀ? ਹਾਲਾਂਕਿ ਕਈ ਵਾਰੀ ਅਸੀਂ ਪੁੱਛਦੇ ਹਾਂ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਆਏ, ਪਤਾ ਨਹੀਂ ਇੱਕ ਵਾਰੀ ਜ਼ਰੂਰ ਸ਼ਬਦ ਵਰਤਿਆ ਵਾਹਿਗੁਰੂ 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 ਵਾਹਿ ਜੀਓ, ਪਰ ਭਾਈ ਸਾਹਿਬ ਨੇ ਬੜੀ ਵਾਰੀ ਜ਼ਿਕਰ ਕੀਤਾ ਕਿ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੈ ਖੋਈ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾਂ। ਕਦੀ ਇਸ ਗੱਲ ਨੂੰ ਭੁੱਲਿਓ ਨਾ ਕਿ ਗੁਰਮੰਤਰ ਆਪਣੇ ਅੰਦਰ ਟਿਕ ਕੇ ਕਮਾਈ ਕਰਨ ਵਾਲੀ ਦਾਤ ਹੈ, ਤੇ ਸਹਿਬ ਧੰਨ ਗੁਰੂ ਨਾਨਕ ਦੇਵ ਜੀ ਦੀ ਜੋਤ ਨੇ ਇਸ ਵਾਹਿਗੁਰੂ ਗੁਰਮੰਤਰ ਨੂੰ ਪਹਿਲੇ ਜਾਮੇ ਤੋਂ ਕਰਤਾਰਪੁਰ ਦੀ ਧਰਤੀ ਤੇ ਸਿੱਖਾਂ ਨੂੰ ਬਖਸ਼ ਦਿੱਤਾ ਸੀ। ਇਹੀ ਕਾਰਨ ਕਿ ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ ਕਹਿਣ ਲੱਗੇ ਕਰਤਾਰਪੁਰ ਦੀ ਧਰਤੀ ਤੇ ਸਾਧ ਸੰਗਤ ਸੱਚਖੰਡ ਕਰਤਾਰਪੁਰ ਦੀ ਧਰਤੀ ਤੇ ਮੇਲ ਕੀਤੀ। ਧਰਮਸ਼ਾਲਾ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ। ਉੱਥੇ ਕਹਿੰਦੇ ਸਿੱਖ ਜਦੋਂ ਆਉਂਦੇ ਸਨ ਵਾਹਿਗੁਰੂ ਗੁਰ ਸ਼ਬਦ ਸੁਣਾ, ਵਾਹਿਗੁਰੂ ਗੁਰ ਸ਼ਬਦ ਦੀ ਦਾਤ ਦਿੱਤੀ। ਹੁਣ ਇਹ ਕਮਾਇਆ ਹੋਇਆ ਮੰਤਰ ਕਹਿ ਤੇ ਅਨੇਕਾਂ ਗੁਰਸਿੱਖ ਅੱਜ ਵੀ ਕਮਾਉਂਦੇ ਪਏ। ਜਿਹੜਾ ਗੁਰਮੰਤਰ ਹੈ ਗੁਰੂ ਦੇ ਮੁੱਖ ਤੋਂ ਨਿਕਲਿਆ ਇਹ ਕਿਸੇ ਵੀ ਕਿਰਦੇ ਤੇ ਟਿਕੇ ਤੇ ਸੱਚ ਜਾਣੋ ਤੇ ਫਲੀਪੂਤ ਹੋਵੇਗਾ। ਮੈਂ ਦੋ ਉਦਾਹਰਣ ਅਕਸਰ ਦੇ ਨਾਮ ਨਾਲ ਗੁਰਮੰਤਰ ਦੇ ਸੰਬੰਧੀ ਕਿ ਜਦੋਂ ਅਸੀਂ ਪੰਜਾਬ ਦੀ ਧਰਤੀ ਤੇ ਜਾਂਦੇ ਹਾਂ ਕਈ ਵਾਰੀ ਤੁਸੀਂ ਦੇਖੋਗੇ ਖੂਹ ਦੀਆਂ ਮਣਾਂ, ਖੂਹ ਦੇ ਵਿੱਚ ਪਿੱਪਲ ਦੇ ਰੁੱਖ ਉੱਗੇ ਹੁੰਦੇ ਛੋਟੇ ਛੋਟੇ। ਕਈ ਵਾਰੀ ਪੁਰਾਣੀ ਇਮਾਰਤ ਹੋਵੇ ਉਹਦੇ ਵਿੱਚ ਬੋਹੜ ਦਾ ਰੁੱਖ ਉੱਗਿਆ ਹੁੰਦਾ। ਕੀ ਕਾਰਨ? ਇਮਾਰਤ 500 ਸਾਲ ਪੁਰਾਣੀ ਹੈ ਤੇ ਪਿੱਪਲ ਦਾ ਰੁੱਖ ਅਜੇ 6 ਕੁ ਮਹੀਨੇ ਦਾ ਹੁੰਦਾ। ਖੂਹ ਜਿਹੜਾ ਕਈ ਸਦੀਆਂ ਦਾ ਪੁਰਾਣਾ ਹੈ ਤੇ ਬੋਹੜ ਦਾ ਰੁੱਖ ਜਿਹੜਾ ਉਹਦੇ ਵਿੱਚੋਂ ਕੇਵਲ ਮਹੀਨੇ 2 ਮਹੀਨੇ ਦਾ ਨਿਕਲਦਾ। ਤੇ ਜੇ ਤਾਂ ਉਹ ਬੀਜ 500 ਸਾਲ ਪਹਿਲਾਂ ਕਿਤੇ ਜਦੋਂ ਇਮਾਰਤ ਬਣੀ ਉਦਨ ਵਿੱਚ ਰਹਿ ਗਿਆ ਮਿੱਟੀ ਵਿੱਚ ਹੋਵੇ ਤੇ 500 ਸਾਲ ਪਹਿਲਾਂ ਕਿਉਂ ਨਹੀਂ ਜੰਮਿਆ? ਇੱਕ ਸਵਾਲ ਹੈ। ਤੇ ਜੇ ਕਿਤੇ ਉਹ ਖੂਹ ਵਿੱਚ ਜਿੱਦਣ ਖੂਹ ਬਣਿਆ ਉਦਨ ਬੀਜ ਆ ਗਿਆ ਤੇ ਉਦਨ ਦਾ ਰੱਖਿਆ ਉਦੋਂ ਕਿਉਂ ਨਾ ਜੰਮਿਆ? ਇਮਾਰਤਾਂ ਖੂਹ 500 ਸਾਲ ਪੁਰਾਣੇ, ਕਈ ਵਾਰੀ ਤੁਸੀਂ ਦੇਖਦੇ ਹੋ ਰੁੱਖ ਉੱਤੇ ਰੁੱਖ ਜੰਮਿਆ ਹੁੰਦਾ, ਪੱਥਰ ਉੱਤੇ ਰੁੱਖ ਜੰਮਿਆ ਹੁੰਦਾ। ਇੰਨੀਆਂ ਪੁਰਾਣੀਆਂ ਇਮਾਰਤਾਂ ਤੇ ਰੁੱਖ ਨਵੇਂ ਕਿਉਂ? ਇੱਕ ਮਹਾਂਪੁਰਸ਼ ਕਹਿੰਦੇ ਹੁੰਦੇ ਸਨ ਕਿ ਅਸਲ ਵਿੱਚ ਕਦੀ ਕਮਾਏ ਹੋਏ ਨਾਮ ਦੀ ਖੇਡ ਨੂੰ ਤੱਕੋ। ਕਹਿੰਦੇ ਨੇ ਕਿ ਬੋੜ ਦਾ ਬੀਜ ਸਿੱਧਾ ਬੋੜ ਤੋਂ ਡਿੱਗਦਿਆਂ ਸਾਰ ਕਦੀ ਨਹੀਂ ਜੰਮਦਾ ਹੁੰਦਾ। ਪਿੱਪਲ ਦਾ ਬੀਜ ਕਦੀ ਵੀ ਧਰਤੀ ਤੇ ਡਿੱਗਦਿਆਂ ਸਾਰ ਨਹੀਂ ਜੰਮਦਾ। ਜੇ ਸਾਰੇ ਬੀਜ ਜੰਮਣ ਲੱਗ ਜਾਣ ਤੇ ਬੋੜ ਦੇ ਰੁੱਖ ਥੱਲੇ ਕਦੀ ਤੁਸੀਂ ਬੋੜ ਉੱਗਿਆ ਨਹੀਂ ਦੇਖਦੇ, ਕਦੀ ਤੱਕਿਓ? ਮੇਰਾ ਖਿਆਲ ਹੈ ਜ਼ਿਆਦਾਤਰ ਤੱਕਿਆ ਰੁੱਖ ਥੱਲੇ, ਉਸਦੇ ਥੱਲੇ ਬੋੜ ਨਹੀਂ, ਪਰ ਉਹਦਾ ਬੀਜ ਦੂਜੇ ਰੁੱਖਾਂ ਤੇ ਉੱਗਿਆ, ਖੂਹਾਂ ਵਿੱਚ ਉੱਗਿਆ, ਇਮਾਰਤਾਂ ਵਿੱਚ ਉੱਗਿਆ, ਪੱਥਰਾਂ ਤੇ ਉੱਗਿਆ। ਅਸਲ ਵਿੱਚ ਉਹ ਬੀਜ ਡਿੱਗਦਿਆਂ ਸਾਰ ਨਹੀਂ ਜੰਮਦਾ, ਉਹਨੂੰ ਪੰਛੀ ਖਾਂਦਾ ਹੈ। ਆਪਣੇ ਅੰਦਰ ਦੀ ਕਮਾਈ, ਅੰਦਰ ਦੀ ਗਰਮਾਇਸ਼ ਨਾਲ ਜਿੱਥੇ ਵੀ ਉਸ ਬੀਜ ਨੂੰ ਸੱਟ ਦਿੰਦਾ, ਪਰਤ ਕੇ ਪੱਥਰ ਤੇ ਸੜਦਾ ਤੇ ਉਸ ਬੀਜ ਨੇ ਪੱਥਰ ਉੱਤੇ ਵੀ ਜੰਮ ਪੈਣਾ। ਉਹ ਕਮਾਇਆ ਹੋਇਆ ਹੈ, ਜਿੱਥੇ ਵੀ ਸੱਟੇਗਾ ਉਹ ਬੀਜ ਜੰਮੇਗਾ। ਗੁਰੂ ਕੇ ਸਿੱਖੋ ਕਦੀ ਕਟਾਕਸ਼ ਨਾ ਕਰੋ। ਜਿਹੜਾ ਬੰਦਾ ਆਪਣੇ ਗੁਰਮੰਤਰ ਤੇ ਗੁਰੂ ਤੇ ਤਰਕ ਕਰਨ ਲੱਗ ਪਿਆ ਉਹ ਬੰਦਾ ਕਦੀ ਪਾਰ ਨਹੀਂ ਜਗੋ ਸਕਦਾ। ਇੱਕ ਅਸੀਂ ਮੈਂ ਉਦਾਹਰਣ ਸਿਰਫ ਇਸ ਕਰਕੇ ਦੇਣੀਆਂ ਚਾਹੁੰਦਾ ਦੋ ਚਾਰ, ਕਿਉਂਕਿ ਅੱਜ ਸਾਡੇ ਸੱਜਣ ਨਾਮ ਤੋਂ ਬਹੁਤ ਦੂਰ ਜਾਂਦੇ ਪਏ ਨੇ ਤੇ ਹਾਲਾਂ ਸਾਨੂੰ ਪਤਾ ਨਹੀਂ। ਅਸੀਂ ਅਰਦਾਸ ਵਿੱਚ ਮੰਗਦੇ ਪਰਤ ਪਰਤ ਕੇ ਨਾਮ। ਦੇਖੋ ਜਦੋਂ ਅਸੀਂ ਗੁਰਮੰਤਰ ਨੂੰ ਜਪਦੇ ਨਹੀਂ, ਗੁਰਮੰਤਰ ਤੋਂ ਦੂਰ ਜਾਂਦੇ ਹਾਂ, ਜਾਂ ਅਸੀਂ ਗੁਰਮੰਤਰ ਤੇ ਤਰਕ ਕਰਦੇ ਹਾਂ ਤੇ ਫਿਰ ਪਰਤ ਕੇ ਕਹੀਏ ਕੋਈ ਨੀ ਜੀ ਵਾਹਿਗੁਰੂ ਵਾਹਿਗੁਰੂ ਜਪੀਦਾ। ਜਿਹੜੇ ਬੰਦੇ ਨੇ ਆਪਣੇ ਮੰਤਰ ਤੇ ਤਰਕ ਕਰ ਲਿਆ ਉਹ ਕਦੀ ਵੀ ਨਹੀਂ ਤਰ ਸਕਦਾ। ਉਦਾਹਰਨ ਹਜ਼ੂਰ ਨੇ ਦਿੱਤੀ ਤੇ ਮੈਂ ਦੋ ਪ੍ਰਮਾਣ ਦੇ ਦੇਣਾ। ਇੱਕ ਤੁੱਕ ਹੁੰਦੀ ਹੈ, ਪਾਂਡੇ ਤੁਮਰੀ ਗੈਤਰੀ ਲੋਹੇ ਕਾ ਖੇਤ ਖਾਤੀ ਸੀ, ਲੇਕਰ ਠੇਂਗਾ ਤੰਗੜੀ ਤੋਰੀ ਲਾਂਗਤ ਲਾਂਗਤ ਜਾਤੀ ਸੀ। ਹੁਣ ਇਹ ਤੇ ਅਸੀਂ ਕਈ ਵਾਰੀ ਸ਼ੁਗਲ ਵਿੱਚ ਅਰਥ ਕਰ ਦਿੰਦੇ ਹਾਂ, ਲਓ ਜੀ ਤੇਰੀ ਉਸ ਗੈਤਰੀ ਦੇ ਤਾਂ ਲੱਤ ਤੋੜ ਦਿੱਤੀ। ਇਹਦਾ ਭਾਵ ਪਤਾ ਕੀ? ਹਜ਼ੂਰ ਨੇ ਬਾਣੀ ਵਿੱਚ ਵੀ ਕਿਹਾ ਪ੍ਰੈ ਪਾਲ ਤੇ ਹਾਲ ਵਿਚਾਰੰਗ, ਤਿੰਨ ਪਾਲਾਂ ਨੇ ਗੈਤਰੀ ਮੰਤਰ ਦੀਆਂ। ਤੇ ਉਹ ਹਿੰਦੂ ਵੀਰ ਇਹ ਗੱਲ ਕਹਿੰਦਾ ਕਿ ਗੈਤਰੀ ਗਊ ਦਾ ਰੂਪ ਬਣੀ ਸੀ, ਲੋਧੇ ਦੇ ਖੇਤ ਵਿੱਚ ਗਈ, ਉਹਨੇ ਪੂਰੇ ਜ਼ੋਰ ਦੇ ਨਾਲ ਇੱਕ ਸੋਟਾ ਇਹਦੀ ਲੱਤ ਤੇ ਮਾਰਿਆ, ਇੱਕ ਲੱਤ ਟੁੱਟ ਗਈ, ਤਿੰਨ ਲੱਤਾਂ ਰਹਿ ਗਈਆਂ। ਇਸ ਕਰਕੇ ਗੈਤਰੀ ਦੇ ਮੰਤਰ ਦੀਆਂ ਤਿੰਨ ਪਾਲਾਂ ਨੇ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਭਲਿਆ ਜਿਸ ਮੰਤਰ ਨੇ ਤੈਨੂੰ ਭਵਜਲ ਤੋਂ ਪਾਰ ਕਰਨਾ ਹੈ, ਉਸ ਮੰਤਰ ਤੇ ਤੂੰ ਸ਼ੱਕ ਕਰਨ ਲੱਗ ਪਏ। ਜਿਹਦੀ ਆਪਣੀ ਲੱਤ ਟੁੱਟੀ ਉਹਨੇ ਤੈਨੂੰ ਕਿਤੇ ਸਾਬਤ ਕਰਕੇ ਪਾਰ ਕਰ ਦੇਣੇ। ਜੇ ਮੰਤਰ ਮੰਨ ਲਈਏ ਤੇ ਉਹਦੇ ਉੱਤੇ ਤਰਕ ਨਹੀਂ ਕਰੀਦਾ ਹੁੰਦਾ। ਫਿਰ ਨਾਲ ਸ਼ਬਦ ਵਰਤੇ, ਕਹਿਣ ਲੱਗੇ ਪਾਂਡੇ ਤੁਮਰੀ ਗੈਤਰੀ ਲੋਧੇ ਕਾ ਖੇਤ ਖਾਤੀ ਸੀ, ਲੇਕਰ ਖੇਂਗਾ ਤੰਗਰੀ ਤੋਰੀ ਲਾਂਗਤ ਲਾਂਗਤ ਜਾਤੀ ਸੀ। ਕਹਿਣ ਲੱਗੇ ਪਾਂਡੇ ਤੁਮਰਾ ਰਾਮ ਚੰਦ ਸੋਪੀ ਆਵਤ ਦੇਖਿਆ ਤਾਂ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਈ ਗਵਾਹੀ ਸੀ। ਕਹਿੰਦੇ ਨੇ ਹਰ ਸਾਲ ਤੂੰ ਰਾਮ ਲੀਲਾ ਰਚਨਾ ਤੇ ਸੀਤਾ ਦਾ ਹਰਨ ਕਰਾਨਾ, ਜਿਹਨੂੰ ਇਸ਼ਟ ਮੰਨਦੇ ਹੋਈਏ ਆਪਣੇ ਇਸ਼ਟ ਦੀ ਇਸ ਤਰ੍ਹਾਂ ਖਿੱਲੀ ਨਹੀਂ ਉਡਾਈ ਦੀ ਹੁੰਦੀ। ਜੇ ਆਪਣੇ ਇਸ਼ਟ ਦਾ ਮਜ਼ਾਕ ਉਡਾਏਗਾ ਤੈਨੂੰ ਉਹਨੇ ਪਾਰ ਕਿੱਥੇ ਕਰਦੇ। ਪਹਿਲੀ ਗੱਲ ਕਿ ਗੁਰਮੰਤਰ ਤੇ ਸਾਨੂੰ ਇੱਕ ਯਕੀਨ ਹੋਵੇ ਕਿ ਇਹ ਮੇਰੇ ਬਾਬੇ ਦਾ ਆਪਣਾ ਕਮਾਇਆ ਹੋਇਆ ਮੰਤਰ ਹੈ, ਜਿਸ ਉੱਤੇ ਇਹ ਜਾਏਗਾ ਉਹਦੇ ਅੰਦਰ ਜ਼ਰੂਰ ਪੁੰਗਰੇਗਾ। ਹੁਣ ਆਪਣੀ ਮਰਜ਼ੀ ਨਾਲ ਅਸੀਂ ਗੁਰਮੰਤਰ ਨਾ ਜਪੀਏ, ਮੈਨੂੰ ਇਹ ਖਿਮਾ ਕਰਿਓ ਜਿਹੜੇ ਮੈਂ ਸ਼ਬਦ ਕਹਿਣ ਲੱਗਾ, ਕਿਉਂਕਿ ਅਸੀਂ ਕਈ ਵਾਰੀ ਕਹਿੰਦੇ ਹਾਂ ਜਪਣਾ ਤੇ ਵਾਹਿਗੁਰੂ ਹੀ ਹੈ ਨਾ, ਤੇ ਅੰਮ੍ਰਿਤ ਦੀ ਕੀ ਲੋੜ ਹੈ, ਵਾਹਿਗੁਰੂ ਵਾਹਿਗੁਰੂ ਆਪ ਹੀ ਜਪ ਲੈਂਦੇ। ਅਸੀਂ ਅੱਜ ਅੰਮ੍ਰਿਤ ਦੀ ਪਰਿਭਾਸ਼ਾ ਬਣਾ ਦਿੱਤੀ ਹੈ ਫਿਰਕੂ ਪੁਣੇ ਵਾਲੇ ਪਾਸੇ, ਕਿਉਂਕਿ ਜਿਹੜੇ ਨਹੀਂ ਛੱਕਦੇ ਉਹਨਾਂ ਨੇ ਅਨੇਕਾਂ ਤਰਕ ਕਰਨੇ ਨੇ। ਬੜੇ ਐਸੇ ਨੇ ਜਿਨ੍ਹਾਂ ਦਾਤ ਨਹੀਂ ਲਈ ਪਰ ਉਹਨਾਂ ਦੇ ਮਨ ਵਿੱਚ ਅਦਬ ਬਹੁਤ ਹੈ। ਬੇਅੰਤ ਐਸੇ ਨੇ ਜਿਨ੍ਹਾਂ ਨੇ ਕੇਵਲ ਕਟਾਕਸ਼ ਕਰਨਾ ਹੈ, ਅੰਮ੍ਰਿਤ ਦੀ ਦਾਤ ਫਿਰਕਾਪਣਾ ਨਹੀਂ, ਫਿਰਕੂ ਪੁਣਾ ਨਹੀਂ, ਅੰਮ੍ਰਿਤ ਦੀ ਦਾਤ ਵੱਖਵਾਦੀ ਨਹੀਂ, ਅੰਮ੍ਰਿਤ ਦੀ ਦਾਤ ਇੱਕ ਜ਼ਾਲਮ ਬਿਰਤੀ ਨਹੀਂ। ਅਸਲ ਵਿੱਚ ਸਿੱਖਾਂ ਤੈਨੂੰ 17 ਵਾਰੀ ਉਦੋਂ ਵਾਹਿਗੁਰੂ ਚੇਤੇ ਕਰਾਇਆ ਜਾਂਦਾ ਹੈ ਤੇ 5 ਪਿਆਰੇ ਜਿਨ੍ਹਾਂ ਵਿੱਚ ਆਪ ਮੰਤਰ ਚੱਲਦਾ ਹੈ, ਜਦੋਂ ਤੇਰੇ ਨੇਤਰਾਂ ਵਿੱਚ ਨੇਤਰ ਪਾ ਕੇ ਆਪ ਅੱਗੇ ਬੋਲ ਕੇ ਵਾਹਿਗੁਰੂ ਗੁਰਮੰਤਰ ਦ੍ਰਿੜ ਕਰਾਉਂਦੇ ਨੇ, ਸੱਚ ਜਾਣੀ ਉਦੋਂ ਗੁਰਮੰਤਰ ਤੇਰੇ ਅੰਦਰ ਅਸਰ ਕਰਨਾ ਸ਼ੁਰੂ ਕਰਦਾ। ਗੁਰੂ ਦੀਖਿਆ ਤੋਂ ਬਿਨਾਂ, ਸਤਿਗੁਰੂ ਦੀ ਮੱਤ ਲੈਣ ਤੋਂ ਬਿਨਾਂ ਅਸੀਂ ਕਹੀਏ ਕਿ ਮੰਤਰ ਅਸੀਂ ਜਪਣੇ ਆ, ਬਾਣੀ ਵਿੱਚ ਇੱਕ ਤੋਕ ਹੁੰਦੀ ਏ ਕਿ ਮਨਮੁਖ ਬੰਦਾ ਵੀ ਭਗਤ ਕਰਦਾ ਹੈ, ਬਿਨ ਸਤਿਗੁਰ ਭਗਤ ਨਾ ਕੋਈ ਰਾਮ। ਕਹਿੰਦੇ ਨੇ ਭਗਤੀ ਉਹ ਕਰਦਾ ਹੈ ਪਰ ਸਤਿਗੁਰੂ ਤੋਂ ਬਿਨਾਂ ਭਗਤੀ ਨਹੀਂ। ਗੁਰੂ ਅਰਜਨ ਸਾਹਿਬ ਨੇ ਤੇ ਕਿਹਾ, ਗੁਰਮੰਤਰ ਹੀ ਨਸਿਆ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟਣੇ, ਕੂਕਰੈ ਸੂਕਰੈ ਗਰਦਵੈ ਕਾਕੈ ਸਰਪਣੇ ਤੁਲ ਖਲੈ। ਜੇ ਗੁਰਮੰਤਰ ਗੁਰੂ ਤੋਂ ਲਿਆ ਨਹੀਂ, ਬਕਾਇਦਾ ਇੱਕ ਸਾਡੇ ਅੰਦਰ ਅੰਮ੍ਰਿਤ ਦੇ ਨਾਮ ਦਾ ਸੰਚਾਰ ਹੈ ਕਿ ਜਦੋਂ ਅਸੀਂ ਅੰਮ੍ਰਿਤ ਦੀ ਦਾਤ ਲੈਂਦੇ। ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰਾਂ। ਹਜ਼ੂਰ ਨੇ ਕਿਹਾ ਕਿ ਸਭ ਤੋਂ ਪਹਿਲੀ ਗੱਲ ਤੈਨੂੰ ਨਾਮ ਚੇਤੇ ਆਵੇ। ਹੁਣ ਇਸ ਨਾਮ ਨੂੰ ਜਪੀਏ ਕਿਵੇਂ, ਇੱਕ ਬੜਾ ਵੱਡਾ ਸਵਾਲ ਹੈ। ਹਰ ਸਿੱਖ ਜਿਹੜਾ ਉਹ ਕਈ ਵਾਰੀ ਕਹਿੰਦੇ ਨੇ ਲਓ ਜੀ ਵਾਹਿਗੁਰੂ ਵਾਹਿਗੁਰੂ ਕਿਆ ਕੀ ਹੋ ਜਾਣੇ। ਗੁਰੂ ਨਾਨਕ ਸਾਹਿਬ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ, ਉਹਨਾਂ ਨੂੰ ਭਾਈ ਮਨੀ ਸਿੰਘੋਣਾ ਨੇ ਸਿੱਖਾਂ ਦੀ ਭਗਤਮਾਲ ਵੀ ਦਰਜ ਕੀਤਾ। ਉਹ ਕਹਿੰਦੇ ਨੇ ਜਦੋਂ ਵਾਹਿਗੁਰੂ ਗੁਰਮੰਤਰ ਅਸੀਂ ਜਪਨੇ ਆ, ਕਹਿੰਦੇ ਨੇ ਇਹਦੇ ਵਿੱਚ ਅਸਲ ਵਿੱਚ ਗੁਰੂ ਆਪ ਵਰਤਦਾ। ਇਹਦੇ ਅਰਥ ਕੀ ਨੇ? ਹੁਣ ਇਹਦੇ ਅਰਥ ਅਨੇਕਾਂ ਵਿਦਵਾਨਾਂ ਨੇ ਕੀਤੇ। ਵਾਹ ਸ਼ਬਦ ਜਿਹੜਾ ਇਹ ਫਾਰਸੀ ਦਾ ਹੈ, ਗੁਰੂ ਸ਼ਬਦ ਦਾ ਸੁਮੇਲ ਜਿਹੜਾ ਇਹ ਸੰਸਕ੍ਰਿਤ ਦੀ ਗ੍ਰੀ ਧਾਤੂ ਤੋਂ ਨਿਕਲੇ। ਵਾਹ ਦਾ ਅਖਰੀ ਅਰਥ ਹੁੰਦਾ ਹੈ ਅਸਚਰਜ, ਤੇ ਗੁਰੂ ਦੋ ਸ਼ਬਦਾਂ ਦਾ ਹੈ, ਗੋ ਅਤੇ ਰੂਹ। ਉਦਨ ਅਰਥ ਕੀਤੀ ਸੀ ਗੋ ਦਾ ਅਰਥ ਤਮ ਚੰਨ ਅਗਿਆਨ ਹਨੇਰਾ ਤੇ ਰੂਹ ਦਾ ਅਰਥ ਚੰਨ। ਜਦੋਂ ਅਸੀਂ ਸ਼ਬਦ ਪੜ੍ਹਨੇ ਆ ਵਾਹਿਗੁਰੂ, ਉਦੋਂ ਇੱਕ ਗੱਲ ਚੇਤੇ ਰੱਖਿਆ ਕਰ, ਆਪਣੇ ਅੰਦਰ ਨੂੰ ਇਸ ਗੁਰਮੰਤਰ ਵਿੱਚ ਜੋੜ ਕਿ ਮੇਰੇ ਗੁਰੂ ਤੂੰ ਅਸਚਰਜ ਹੈ, ਤੇਰੇ ਇਸ ਮੰਤਰ ਦੀ ਬਦੌਲਤ ਮੇਰੇ ਕਰੋੜਾਂ ਜਨਮਾਂ ਦੇ ਅੰਦਰ ਦਾ ਹਨੇਰਾ ਬਿਨਸਿਆ। ਵਾਹ ਵਾਹ ਦਰ ਤੇ ਤੂੰ ਅਸਚਰਜ ਹੈ ਜਿਹਨੇ ਅੰਦਰ ਦੇ ਹਨੇਰੇ ਨੂੰ ਦੂਰ ਕੀਤਾ। ਵਾਹ ਕਿਉਂ ਕਹਿੰਦੇ ਆ? ਜਦੋਂ ਕੋਈ ਹੈਰਾਨੀ ਵਾਲੀ ਗੱਲ ਹੋ ਜਾਏ ਤੇ ਇੱਕ ਸ਼ਬਦ ਨਿਕਲਦਾ ਹੈ ਵਾਹਿ, ਜਾਂ ਸ਼ਬਦ ਕਹਿੰਦੇ ਆ ਵਾਹ। ਵਾਹ ਦਾ ਅਰਥ ਸ਼ਾਬਾਸ਼ ਵੀ ਹੈ ਪਰ ਵਾਹ ਦਾ ਅਰਥ ਹੁੰਦਾ ਅਸਚਰਜਤਾ ਵਿੱਚੋਂ ਨਿਕਲੇ ਹੋਏ ਸ਼ਬਦ। ਕਿਉਂ ਕਹਿੰਦਾ ਵਾਹਿਗੁਰੂ? ਕਦੀ ਤੁਸੀਂ ਬਾਣੀ ਪੜ੍ਹਨ ਵਾਲੇ ਅਭਿਆਸੀ ਦੇਖਿਓ, ਮੈਂ ਖਿਮਾ ਪਹਿਲਾਂ ਮੰਗ ਲਾਂ, ਅਸਲ ਵਿੱਚ ਅਨੁਭਵ ਦਾ ਵਿਸ਼ਾ ਹੈ। ਜਦੋਂ ਇਕਾਗਰ ਹੋ ਕੇ ਨਿਤਨੇਮ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ, ਪੜ੍ਹਨ ਤੋਂ ਬਾਅਦ ਅੰਡ ਪ੍ਰਤੀਤ ਹੁੰਦਾ ਜਿਵੇਂ ਅੰਦਰ ਵਾਹਿਗੁਰੂ ਆਪ ਹੀ ਚੱਲਦਾ ਪਿਆ। ਕਿਉਂ ਇੱਕੋ ਦਮ ਉਹ ਕਿਉਂ ਆਵਾਜ਼ ਆਉਣ ਲੱਗ ਪੈਂਦੀ, ਧੁਨੀ ਕਿਉਂ ਅੰਦਰ ਆਉਂਦੀ ਹੈ? ਅਸਲ ਵਿੱਚ ਜਦੋਂ ਬੰਦਾ ਅੰਦਰੋਂ ਮੰਤਰ ਨਾਲ ਬਾਹਰੋਂ ਜੁੜ ਜਾਂਦਾ ਹੈ, ਇਹਦੇ ਰੋਮ ਰੋਮ ਵਿੱਚ ਮੰਤਰ ਇੰਨਾ ਕੁ ਧੱਸ ਜਾਂਦਾ ਹੈ, ਥੋੜ੍ਹੀ ਜਿਹੀ ਇਕਾਗਰਤਾ ਮਿਲਣ ਦੀ ਦੇਰ, ਨਾਮ ਆਪਣੇ ਆਪ ਹੀ ਆਵਾਜ਼ਾਂ ਦੇਣ ਲੱਗ ਪੈਂਦੇ। ਕਈ ਵਾਰੀ ਅਭਿਆਸੀ ਸੌਣਾ ਵੀ ਚਾਹੁੰਦਾ ਹੈ ਪਰ ਉਹਨੂੰ ਉਹ ਆਵਾਜ਼, ਉਹ ਧੁਨੀ, ਉਹ ਮੰਤਰ ਟਿਕਣ ਨਹੀਂ ਦਿੰਦਾ। ਲਗਾਤਾਰ ਅੰਤਰੋਂ ਨਾਮ ਦੀ ਉਹ ਗੱਲ ਚੱਲਦੀ। ਮੈਂ ਜਿਹੜੀ ਬੇਨਤੀ ਕਰਨੀ, ਗੁਰੂ ਸਾਹਿਬ ਨੂੰ ਇੱਕ ਸ਼ਬਦ ਕਿਹਾ ਸੀ ਸਿੱਖਾਂ ਨੇ ਕਿ ਦਾਤਾ, ਕਿ ਵਾਹਿਗੁਰੂ ਗੁਰਮੰਤਰ ਸ਼ਬਦ ਜਪਣ ਦੀ ਗੱਲ ਕੀਤੀ ਜਾਂਦੀ ਤੇ ਤੁਸੀਂ ਕਿਰਪਾ ਕਰਕੇ ਦੱਸੋ, ਇਹ ਨਿੱਕਾ ਜਿਹਾ ਸ਼ਬਦ ਕਹੀਏ ਤੇ ਸਾਨੂੰ ਤਾਂ ਜੋਗੀ ਕਹਿੰਦੇ ਨੇ, ਅਸੀਂ ਕਈ ਕਈ ਸਾਲ ਸਾਧਨਾ ਕੀਤੀ ਹੈ ਤੇ ਤੁਸੀਂ ਵਾਹਿਗੁਰੂ ਵਾਹਿਗੁਰੂ ਘੰਟਾ ਦੋ ਘੰਟੇ ਜਾਂ ਢਾਈ ਘੰਟੇ ਕਹਿੰਦੇ ਹੋ, ਸਾਡੀ ਸਾਧਨਾ ਦੇ ਸਾਹਮਣੇ ਤੁਹਾਡੇ ਮੰਤਰ ਦੀ ਕੀ ਵੈਲਿਊ ਹੈ? ਤੇ ਕੁਦਰਤੀ ਤੌਰ ਤੇ ਕਿ ਜਿਨ੍ਹਾਂ ਨੇ ਇੰਨੇ ਸਾਲ ਕਮਾਈਆਂ ਕੀਤੀਆਂ ਤੇ ਕੀ ਇਹ ਛੋਟਾ ਜਿਹਾ ਸ਼ਬਦ ਜਪਣ ਨਾਲ ਤੁਹਾਡਾ ਪਾਰ ਤਾਰਾ ਹੋ ਜਾਏਗਾ? ਮੇਰੇ ਬਾਬੇ ਨੇ ਜਿਹੜੀ ਦਲੀਲ ਦਿੱਤੀ ਤੇ ਬਕਾਇਦਾ ਉਹ ਢੁਕਦੀ ਹੈ ਅੱਜ ਦੇ ਜੀਵਨ ਤੇ ਵੀ। ਕਹਿੰਦੇ ਨੇ ਕੋਈ ਜ਼ਰੂਰੀ ਨਹੀਂ ਕਿ ਬੰਦਾ ਮਿਹਨਤ ਜ਼ਿਆਦਾ ਕਰੇ ਤੇ ਫਲ ਜ਼ਿਆਦਾ ਮਿਲੇ। ਕਹਿੰਦੇ ਦੁਨੀਆਂ ਵਿੱਚ ਕਈ ਐਸੇ ਨੇ ਜਿਹੜੇ ਮਿਹਨਤ ਕਰਦੇ ਵੀ ਨਹੀਂ ਤੇ ਫਲ ਉਹਨਾਂ ਨੂੰ ਮਿਹਨਤ ਵਾਲਿਆਂ ਤੋਂ ਵੱਧ ਮਿਲ ਜਾਂਦਾ। ਉਹਨਾਂ ਕਿਹਾ ਜੀ ਕਿਵੇਂ? ਕਿ ਜੇ ਮਿਹਨਤ ਘੱਟ ਕਰੀਏ ਤੇ ਫਲ ਵੱਧ ਮਿਲੇ। ਕਹਿਣ ਲੱਗੇ ਦੇਖ, ਇੱਕ ਬੰਦਾ ਸਾਰੀ ਜ਼ਿੰਦਗੀ ਪੁੱਠਾ ਲਟਕਦਾ, ਜਲ ਧਾਰੇ ਕਰਦਾ, ਤੀਰਥ ਭਵਨ ਕਰਦਾ, ਤੀਰਥ ਗਮਨ ਕਰਦਾ, ਵਰਤ ਰੱਖਦਾ, ਰੋਜ਼ੇ ਰੱਖਦਾ, ਅਨੇਕਾਂ ਤਰ੍ਹਾਂ ਦੇ ਕਰਮ ਕਰਦਾ। ਸਾਹਿਬ ਨੇ ਪਹਿਲੀ ਉਦਾਹਰਨ ਦਿੱਤੀ, ਕਹਿਣ ਲੱਗੇ ਲੱਕੜਾਂ ਵੱਢਣ ਵਾਲਾ ਸੂਰਜ ਦੀ ਟਿੱਕੀ ਨਿਕਲਦਿਆਂ ਸਾਰ ਜਾਂਦਾ, ਸਾਰਾ ਦਿਨ ਹੱਬ ਜਾਂਦਾ, ਥੱਕ ਜਾਂਦਾ ਲੱਕੜਾਂ ਵੱਢਦਿਆਂ ਵੱਢਦਿਆਂ, ਸ਼ਾਮ ਨੂੰ ਲੱਕੜਾਂ ਦੀ ਪੰਡ ਬੰਨ ਕੇ ਆਉਂਦਾ, ਸਾਰੇ ਦਿਨ ਦੀ ਮਿਹਨਤ ਦੋ ਚਾਰ ਟਕੇ ਮਿਲਦੀ, ਜੇਬ ਚ ਪਾ ਕੇ ਘਰ ਆ ਜਾਂਦਾ। ਮਿਹਨਤ ਉਹਦੀ ਬੜੀ ਹੈ ਪਰ ਫਲ ਕੀ ਮਿਲਿਆ ਇੱਕ ਟਕਾ? ਕਹਿਣ ਲੱਗੇ ਕਦੀ ਤੱਕੀ, ਜ਼ਿਮੀਦਾਰ 6 ਮਹੀਨੇ ਖਪਦਾ ਹੈ, 6 ਮਹੀਨਿਆਂ ਬਾਅਦ ਜਦੋਂ ਉਹ ਗੱਡੇ ਭਰ ਕੇ ਅਨਾਜ ਤੇ ਵੇਚਣ ਜਾਂਦਾ ਹੈ, ਭਰ ਕੇ ਲਗਿਆ ਗੱਡੇ ਤੇ ਜਦੋਂ ਵਾਪਸ ਆਉਂਦਾ ਗੱਡੇ ਰੁਪਈਆਂ ਦੇ ਭਰ ਕੇ ਨਹੀਂ ਲਿਆਉਂਦਾ, ਰੁਪਈਏ ਲਪੇਟ ਕੇ ਕਾਗਜ਼ ਵਿੱਚ ਜਾਂ ਰੁਪਈਏ ਇੱਕ ਲੀਰ ਵਿੱਚ ਬੰਨ ਕੇ ਆਪਣੀ ਜੇਬ ਵਿੱਚ ਪਾ ਕੇ ਲੈ ਆਉਂਦਾ। ਮਿਹਨਤ 6 ਮਹੀਨੇ ਦੀ, ਭਰ ਕੇ ਗੱਡੇ ਗਏ ਤੇ ਗੱਡੇ ਰੁਪਈਆਂ ਤੇ ਵਾਪਸ ਨਹੀਂ ਆਏ, ਰੁਪਈਏ ਤੇ ਮੁੱਠੀ ਵਿੱਚ ਲਿਆਂਦੇ ਤੇ ਜੇਬ ਵਿੱਚ ਪਾ ਕੇ ਆ ਗਿਆ। ਕਹਿਣ ਲੱਗੇ ਦੇਖੀ, ਲੱਕੜ ਹਾਰੇ ਤੋਂ ਘੱਟ ਮਿਹਨਤ, ਵੱਧ ਮਿਹਨਤ ਲੱਕੜ ਹਾਰੇ ਦੀ ਤੇ ਆਮਦਨ ਉਹਨੂੰ ਘੱਟ। ਜ਼ਿਮੀਦਾਰ ਦੀ ਉਦੋਂ ਵੱਧ ਮਿਹਨਤ ਅਸੀਂ ਤੱਕਦੇ ਹਾਂ ਪਰ 6 ਮਹੀਨਿਆਂ ਵਿੱਚ ਉਹਦੀ ਕਮਾਈ ਇੱਕ ਜੇਬ ਵਿੱਚ ਆ ਜਾਂਦੀ। ਉਹਨਾਂ ਤੀਜਾ ਬਚਨ ਕੀਤਾ, ਕਦੀ ਕਰਿਆਨੇ ਦਾ ਕੰਮ ਕਰਨ ਵਾਲੇ ਨੂੰ ਦੇਖ, ਉਹਦੀ ਮਿਹਨਤ ਜ਼ਿਮੀਦਾਰ ਜਿੰਨੀ ਨਹੀਂ। ਫਿਜ਼ੀਕਲ ਤੌਰ ਤੇ ਉਹ ਗੱਦੀ ਤੇ ਬੈਠਾ, ਗਾਹਕ ਆਉਂਦੇ ਨੇ ਸੌਦਾ ਦੇਈ ਜਾਂਦਾ, ਕਈ ਵਾਰੀ ਉਹਦੇ ਕੱਪੜੇ ਵੀ ਭਰ ਜਾਂਦੇ ਨੇ ਸੌਦਾ ਜੋਖਦਿਆਂ, ਪਰ ਚੇਤੇ ਰੱਖੀ ਜ਼ਿਮੀਦਾਰ ਨਾਲੋਂ ਚੰਗਾ ਰਹਿ ਜਾਂਦੀ, ਸ਼ਾਮ ਨੂੰ ਆਪਣੀ ਵਟਕ ਲੈ ਕੇ ਜਾਂਦਾ। ਮਿਹਨਤ ਘੱਟ ਜ਼ਿਮੀਦਾਰ ਨਾਲੋਂ ਤੇ ਪੈਸੇ ਜ਼ਿਆਦੇ। ਕਹਿਣ ਲੱਗੇ ਉਸ ਤੋਂ ਅੱਗੇ ਕਦੀ ਬਾਜ਼ਾਰ ਵੱਲ ਕੱਪੜਾ ਵੇਚਣ ਵਾਲੇ ਵੱਲ ਤੱਕ, ਕੱਪੜੇ ਉਹਦਿਆਂ ਨੂੰ ਮੈਲ ਨਹੀਂ ਲੱਗਦੀ। ਚੇਤੇ ਰੱਖੀ ਸਾਰਾ ਦਿਨ ਚਿੱਟੇ ਕੱਪੜੇ ਪਾ ਕੇ ਬੈਠਾ, ਆਉਂਦਾ ਗੱਜ ਮਾਰ ਕੇ ਕੱਪੜੇ ਪਾੜ ਕੇ ਦੇਈ ਜਾਂਦਾ, ਜਿਤਨਾ ਸੁਥਰਾ ਕੰਮ ਕਰਦਾ ਰੁਪਈਆ ਉਹਨੂੰ ਕਰਿਆਨੇ ਵਾਲੇ ਨਾਲੋਂ ਵੱਧ ਵੱਧ ਜਾਂਦਾ। ਪਰ ਚੇਤੇ ਰੱਖੀ ਮਿਹਨਤ ਉਹਦੀ ਕਰਿਆਨੇ ਵਾਲੇ ਨਾਲੋਂ ਘਾਟੀ। ਅੱਗੇ ਕਹਿਣ ਲੱਗੇ ਕਦੀ ਸੋਨੇ ਦਾ ਕੰਮ ਕਰਨ ਵਾਲੇ ਨੂੰ ਤੱਕੀ, ਉਹ ਕੱਪੜਾ ਵੇਚਣ ਵਾਲੇ ਨਾਲੋਂ ਵੀ ਜਿਹੜੀ ਚੀਜ਼ ਦਿੰਦਾ ਬਿਲਕੁਲ ਛੋਟੀ ਜਿਹੀ ਅੰਗੂਠੀ ਦਿੰਦਾ ਪਿਆ ਤੇ ਉਹਦੇ ਬਦਲੇ ਉਹਨੂੰ ਰੁਪਈਏ ਬਹੁਤ ਮਿਲਦੇ ਪਏ ਨੇ। ਕਹਿੰਦੇ ਨੇ ਇਸ ਤੋਂ ਅੱਗੇ ਹੀਰਾ ਹੀਰੇ ਦੇ ਵਪਾਰੀ ਨੂੰ ਇੰਨੀ ਮਿਹਨਤ ਨਹੀਂ ਕਰਨੀ ਪੈਂਦੀ। ਕਦੀ ਤੱਕੀ ਬਸ ਦੁਕਾਨ ਵਿੱਚ ਆਪਣੇ ਟਾਈਮ ਨਾਲ ਉਹਨੇ ਆਉਣਾ, ਕੀਮਤੀ ਹੀਰਾ ਇੱਕ ਵੀ ਵਿੱਚ ਜਾਏ, ਇੱਕ ਹੀਰੇ ਦੇ ਬਦਲੇ ਉਹਦੀਆਂ ਕਈ ਪੁਸ਼ਤਾਂ ਦਾ ਖਾਣਾ ਬਣ ਸਕਦਾ ਹੈ। ਹੁਣ ਹੀਰੇ ਵਾਲੇ ਦੀ ਕੀ ਮਿਹਨਤ ਹੈ? ਕਹਿੰਦੇ ਨੇ ਗੁਰਮੰਤਰ ਤਾਂ ਇੱਕ ਹੀਰਾ ਦੇ ਕੇ ਚੱਲੇ ਆ, ਤੂੰ ਥੋੜਾ ਜਿਹਾ ਸਮਾਂ ਵੀ ਕਮਾਈ ਕਰੀ, ਬਰਕਤਾਂ ਇਹਦੇ ਵਿੱਚ ਬਣੀਆਂ ਪੈ ਜਾਣੀਆਂ, ਮਿਹਨਤ ਘੱਟ ਹੋਵੇਗੀ। ਹੁਣ ਇਹ ਹਕੀਕਤ ਹੈ, ਹਜ਼ੂਰ ਨੇ ਬਾਣੀ ਵਿੱਚ ਇੱਕ ਸ਼ਬਦ ਨਹੀਂ ਵਰਤਿਆ। ਕਹਿਣ ਲੱਗੇ ਰੱਬ ਦਾ ਸੁਭਾਅ ਹੈ, ਉਹ ਇੱਕ ਖਿੰਨ ਵੀ ਇਕਾਗਰ ਹੋ ਕੇ ਕੋਈ ਜਪ ਲੈ ਤੇ ਬਾਬਾ ਗੁਰੂ ਕਲਗੀਧਰ ਜੀ ਦੇ ਸ਼ਬਦ ਨੇ, ਏਕ ਚਿੱਤ ਜੈ ਇੱਕ ਛਿੰਨ ਧਿਆਇਓ, ਕਾਲ ਪਾਸ ਕੇ ਬੀਚ ਨਾ ਆਇਓ। ਸਾਹਿਬ ਕਿਰਪਾਲੂ ਜੀ ਨੇ ਜਿਹੜੀ ਮਿਹਰ ਕੀਤੀ, ਹੁਣ ਗੁਰਮੰਤਰ ਕਹਿਣ ਵਿੱਚ ਛੋਟਾ ਹੈ, ਲਿਖਣ ਵਿੱਚ ਛੋਟਾ ਹੈ, ਪਰ ਇਹਦਾ ਫਲ ਬੜਾ ਹੈ। ਭਾਈ ਗੁਰਦਾਸ ਉਹਨਾਂ ਦਾ ਇੱਕ ਕਵਿਤ ਅਸੀਂ ਪੜ੍ਹਨੇ, ਉਹ ਕਹਿੰਦੇ ਵੀ ਖੀਰਾ ਛੋਟਾ ਹੈ, ਕੀਮਤ ਪੈ ਜਾ ਤੇ ਘਰ ਭਰੇ ਜਾਂਦੇ ਨੇ, ਚੈੱਕ ਹੁੰਦੀ ਜਾਂ ਡਰਾਫਟ ਕਾਗਜ਼ ਦੇ ਟੁਕੜੇ ਬਿਲਕੁਲ ਛੋਟੇ ਨੇ, ਪਰ ਸੱਜਣਾ ਜਦੋਂ ਇਹ ਕੈਸ਼ ਕੀਤੇ ਜਾਣ, ਬੰਦੇ ਦਾ ਆਪਣਾ ਅਕਾਊਂਟ ਭਰਿਆ ਜਾਂਦਾ ਰੁਪਈਆਂ ਨਾਲ, ਸੱਜਣਾ ਕਦੀ ਭੁੱਲੀ ਨਾ, ਬੋੜ ਦਾ ਬੀਜ ਛੋਟਾ ਹੈ, ਬੀਜਿਆ ਜਾਏ ਤੇ ਸੈਂਕੜੇ ਸਾਲ ਰਹਿ ਕੇ ਹਜ਼ਾਰਾਂ ਬੰਦਿਆਂ ਨੂੰ ਛਾਂ ਦਿੰਦਾ ਹੈ। ਗੁਰਮੰਤਰ ਕਹਿਣ ਨੂੰ ਛੋਟਾ ਹੈ, ਜਪਣ ਨੂੰ ਛੋਟਾ ਹੈ, ਪਰ ਕਦੀ ਟਿੱਕ ਕੇ ਜਪੀ ਸੱਚ ਜਾਣੀ, ਇਹਦੀ ਮਹਿਮਾ ਤਾਂ ਉਹ ਜਾਣਦਾ ਜਿਹੜਾ ਰੋਜ਼ ਦਾ ਅਭਿਆਸੀ ਹੋ ਗਏ। ਸ਼ਬਦ ਵਰਤੇ ਨੇ, ਜੈਸੇ ਹੀਰਾ ਹੱਥ ਮੈਂ ਤਨਕ ਸਹਿ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ, ਜੈਸੇ ਬਰ ਬਾਂਡੇ ਹੁੰਦੀ ਲਾਗਤ ਨਾ ਭਾਰ ਕੱਛ, ਆਗੇ ਜਾਏ ਪਾਈਅਤ ਲਕਸ਼ਮੀ ਅਪਾਰ ਜੀ, ਜੈਸੇ ਬਤ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਬਿਧ ਕਰੈ ਬਿਰਖਾ ਵਿਸਥਾਰ ਜੀ, ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ ਵਾਹਿਗੁਰੂ 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 ਚੇਤਾਵੈ, ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ ਜਾਣੀਐ ਮਹਾਤਮ ਗਈ ਹਰ ਦੁਆਰ ਜੀ। ਹੁਣ ਜਿਹੜੀ ਬੇਨਤੀ ਮੈਂ ਕਰਨੀ ਚਿੱਤ ਵਾਜੇ, ਵਾਹਿਗੁਰੂ ਗੁਰਮੰਤਰ ਗੁਰੂ ਦੀ ਪ੍ਰਸਾਦ ਗੁਰੂ ਦੀ ਕਿਰਪਾ ਵਿੱਚ ਵਾਪਰਦੀ ਏ। ਬਹੁਤ ਘੱਟ ਸੱਜਣ ਨੇ ਜਿਹੜੇ ਸਵੇਰੇ ਉੱਠ ਕੇ ਜਪਦੇ ਹੋਣਗੇ, ਖਿਮਾ ਕਰਿਓ ਕੇਵਲ ਅਰਦਾਸ ਵਾਲੀ 6 ਸ਼ਬਦ ਨੇ, ਜਿੰਨਾ ਕੁ ਕਹਿ ਗਿਆ ਅਰਦਾਸ ਵਿੱਚ ਉਦੋਂ ਵਾਹਿਗੁਰੂ ਜਪ ਲਿਆ। ਜਦੋਂ ਅੰਮ੍ਰਿਤ ਵੇਲੇ ਉੱਠੀਏ, ਇੱਕ ਸਵਾਲ ਹੁੰਦਾ ਕਿ ਪਹਿਲਾਂ ਨਾਗੇ, ਪਹਿਲਾਂ ਮਨ ਨਿਤਨਿਮ ਕਰੀਏ, ਪਹਿਲਾਂ ਬਾਣੀ ਪੜ੍ਹੀਏ। ਕਈ ਬੰਦੇ ਤਾਂ ਕਈ ਸਮਾਂ ਇਸ ਦੁਬਦਾ ਵਿੱਚ ਹੀ ਕੱਢ ਜਾਂਦੇ, ਪਹਿਲਾਂ ਬਾਣੀ ਪੜ੍ਹੀਏ ਕਿ ਨਾਮ ਜਪੀਏ। ਧੰਨ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ। ਦੇਖੋ ਸਿੱਖ ਸੌਂਦਿਆਂ ਜੇ ਜਪਦਾ ਹੈ ਨਾ ਤੇ ਉੱਠਦਿਆਂ ਰੱਬ ਮੇਲ ਕਰੇ ਉਹਨੂੰ ਨਾਮ ਕਦੀ ਭੁੱਲ ਨਹੀਂ ਸਕਦਾ। ਹੁਣ ਜੇ ਸੌਂਦਿਆਂ ਜਪਾਂਗੇ ਸੌਂਦੇ ਵਾਹ ਵਾਹ ਉੱਚਰੇ ਤੇ ਬਾਬਾ ਜੀ ਕਹਿੰਦੇ ਨੇ ਉੱਠਦੇ ਪੀ ਵਾਹ ਉਕਰੇਣ, ਜੇ ਸੁੱਤਿਆਂ ਵਾਹਿਗੁਰੂ ਕਹਿ ਕੇ ਸੁੱਤਾ ਤੇ ਸਵੇਰੇ ਉੱਠਦਿਆਂ ਵਾਹਿਗੁਰੂ ਕਹੇਗਾ ਤੇ ਵਾਹਿਗੁਰੂ ਨਰਜਿੰਦ ਨਾ ਸਮਝੀ, ਇੰਜ ਸਮਝੀ ਇਸ ਸ਼ਬਦ ਵਿੱਚ ਮੇਰਾ ਗੁਰੂ ਆਪ ਬੈਠਾ ਹੋਇਆ। ਗੁਰੂ ਰਾਮਦਾਸ ਜੀ ਨੂੰ ਪੁੱਛਿਆ ਮਹਾਰਾਜ ਸਵੇਰੇ ਉੱਠ ਕੇ, ਉਹ ਕਹਿਣ ਲੱਗੇ ਸਵੇਰੇ ਉੱਠਦਿਆਂ ਸਾਰ ਜਦੋਂ ਤੂੰ ਮੰਜੇ ਤੇ ਬੈਠੇ, ਕਈ ਵਾਰੀ ਹੁੰਦਾ ਤਜਰਬਾ ਆਪੋ ਆਪਣੇ, ਰਾਤ ਨੂੰ ਕਿਸੇ ਕਲੇਸ਼ ਵਿੱਚ ਸੌਂਦੇ ਹੋ, ਹਕੀਕਤ ਹੈ ਸਾਰੀ ਰਾਤ ਸੋਚੀ ਜਾਂਦੇ ਹਾਂ ਵੀ ਆਹ ਬੜਾ ਮਾੜਾ ਹੋਇਆ। ਸੌਣ ਤੋਂ ਬਾਅਦ ਨਾ ਕਈ ਵਾਰੀ ਚੰਗੇ ਸੰਸਕਾਰ ਜਿਹੜੇ ਨੇ ਉਹ ਸਾਡੇ ਅੰਦਰ ਦੀ ਰਾਤ ਵਾਲੀ ਬਿਰਤੀ ਨੂੰ ਖਤਮ ਕਰਦੇ ਨੇ। ਜਿਹਨੂੰ ਰਾਤ ਕਹਿੰਦੇ ਆ ਸਵੇਰੇ ਚੜ੍ਹਦਿਆਂ ਸਾਰੇ ਦੇ ਕਰਦੇ ਨੇ ਦੋ ਟੁਕੜੇ, ਉੱਠਦਿਆਂ ਸਾਰ ਮਨ ਇੰਨਾ ਸ਼ਾਂਤ ਹੋਇਆ ਹੁੰਦਾ ਛੱਡੋ ਪਰਾ ਕਲੇਸ਼ ਕਾਹਦਾ ਪਾਇਆ ਹੋਇਆ। ਦੇਖੋ ਉਦੋਂ ਮਨ ਟਿਕਿਆ, ਮੈਂ ਕਹਿੰਦਾ ਰੁੱਤ ਦਾ ਵੇਲਾ ਹੈ, ਬੱਤਰ ਤੇ ਜ਼ਮੀਨ ਆਈ ਏ, ਭਾਵੇਂ ਤੂੰ ਇਸ਼ਨਾਨ ਅਜੇ ਨਹੀਂ ਕੀਤਾ, ਇਹਦਾ ਮਤਲਬ ਇਹ ਨਾ ਸਮਝੋ ਮੈਂ ਇਸ਼ਨਾਨ ਦਾ ਵਿਰੋਧੀ ਹਾਂ। ਮੈਂ ਤਾਂ ਕਹਿੰਦਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਜਾਣਾ, ਇਹਦੀ ਕੋਈ ਸੁਚਮਤਾ ਕਾਇਮਤਾ ਰੱਖੀਏ, ਉੱਧਰ ਅਸੀਂ ਬਾਥਰੂਮ ਵੀ ਜਾਈਏ, ਆਪਣਾ ਸੋਚ ਕਰੀਏ ਤੇ ਪਰਤ ਕੇ ਹੱਥ ਧੋਤਾ ਵੀ ਪੰਜ ਉਂਗਲਾਂ ਮਾੜੀਆਂ ਜੀਆਂ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਆ ਗਏ। ਜਿਹੜੇ ਵਸਤਰ ਹਜ਼ੂਰ ਦੀ ਹਜ਼ੂਰੀ ਵਿੱਚ ਪਾ ਕੇ ਆਉਣੇ ਨੇ, ਘੱਟੋ ਘੱਟ ਇਸ਼ਨਾਨ ਕਰਨ ਤੋਂ ਬਿਨਾਂ ਸਾਹਿਬ ਦੀ ਹਜ਼ੂਰੀ ਵਿੱਚ ਨਾ ਆਏ, ਮਲੀਨਤਾ ਲੈ ਕੇ ਤੁਰ ਪੈਣ। ਹਜ਼ੂਰ ਕਿਰਪਾਲੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਸਿੱਖ ਖਾਂਦਾ ਉੱਠਦਿਆਂ ਸਾਰ ਪਤਾ ਕੀ ਕਰੇ, ਸੋ ਭਲਕੈ ਉੱਠ ਹਰ ਨਾਮ ਧਿਆਵੈ, ਉੱਠਦਿਆਂ ਸਾਰ ਤੂੰ ਆਪਣੇ ਨੇਤਰ ਬੰਦ ਕਰੀ, ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਜ਼ਬਾਨ ਨਾਲ ਕਹਿ, ਪਰ ਸਾਰੀ ਜ਼ਿੰਦਗੀ ਜ਼ਬਾਨ ਦੇ ਤਜਰਬੇ ਨਾ ਕਰੀ ਜਾਈ, ਅਰਦਾਸ ਕਰੀ ਕਿ ਲੋਕਾਂ ਵਿੱਚ ਵਿਚਰਦਿਆਂ ਸਾਰ ਵੀ ਤੇਰਾ ਅੰਦਰ ਨਾਮ ਵੀ ਚੱਲਦਾ ਹੈ, ਅੰਦਰ ਤੇਰੇ ਨਾਮ ਚ ਕਿਆ ਰਹੇ। ਹੁਣ ਸ਼ਬਦ ਵਰਤਿਆ ਚਿੱਤ ਵਿੱਚ ਵੱਸ ਜਾਏ। ਦੇਖੋ ਕਈ ਹੁਣ ਸੱਜਣ ਅਸੀਂ ਇਹ ਵੀ ਕਹਿੰਦੇ ਹਾਂ ਕਿ ਜੀ ਮੈਂ ਨਾ ਟੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਸੁਣ ਲੈਂਦਾ, ਮੈਂ ਟੇ ਵਿੱਚੋਂ ਨਿਤਨੇਮ ਸਾਰਾ ਕਰ ਲੈਂਦਾ। ਮੈਂ ਕਈ ਵਾਰੀ ਕਹਿੰਦਾ ਜੀ ਚਲੋ ਚੰਗਾ ਨਾ ਕਰਨ ਨਾਲੋਂ ਬੜਾ ਚੰਗਾ, ਪਰ ਇਹ ਕਦੀ ਨਾ ਭੁੱਲੀ ਸਿੱਖਾ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ। ਸਹਿਬ ਭਗਤ ਰਵਿਦਾਸ ਜੀ ਦੀ ਤੁੱਕ, ਮੇਰਾ ਖਿਆਲ ਇਸ ਤੁੱਕ ਤੂੰ ਪੜ੍ਹ ਕੇ ਅਰਥ ਕਰਕੇ ਸੰਤੁਸ਼ਟੀ ਹੋਵੇਗੀ। ਕਹਿੰਦੇ ਨੇ ਭਾਵੇਂ ਪੜ੍ਹ ਵੀ, ਭਾਵੇਂ ਵਿਚਾਰ ਵੀ ਕਰ, ਨਾਮ ਦੀਆਂ ਗੱਲਾਂ ਵੀ ਸੁਣ, ਪਰ ਚੇਤੇ ਰੱਖੀ ਅੰਨ ਭਾਉ ਤੋਂ ਬਿਨਾਂ, ਅੰਦਰ ਦੇ ਤਜਰਬੇ ਤੋਂ ਬਿਨਾਂ ਕਿਰਪਾ ਨਹੀਂ ਹੋਣੀ। ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅੰਨ ਭਾਉ ਭਾਉ ਨਾ ਦਰਸੈ। ਤੇ ਕਿਸੇ ਕਿਹਾ ਲਓ ਜੀ ਆਖਿਰ ਜਦੋਂ ਵਾਹਿਗੁਰੂ ਚੱਲਦਾ, ਮੰਤਰ ਚੱਲਦਾ, ਘਰ ਵਿੱਚ ਨਿਤਨੇਮ ਚੱਲਦਾ, ਅਸੀਂ ਕੀ ਕਰਨੇ ਆ। ਮੈਂ ਕਹਿੰਦਾ ਇੱਥੇ ਤੇ ਗੁਟਕਾ ਪਕੜ ਕੇ ਗੁਰੂ ਦੀ ਗੋਦ ਵਿੱਚ ਬਹਿ ਕੇ ਅੰਦਰ ਨਹੀਂ ਟਿਕਦਾ, ਤੇ ਆਪਾਂ ਚਾਹੁੰਦੇ ਹਾਂ ਵੀ ਨਿਤਨੇਮ ਵੀ ਘਰ ਇਸ਼ਨਾਨ ਕਰਦੇ ਆ, ਬੱਚਿਆਂ ਨੂੰ ਕੰਘੀ ਕਰਦੇ ਆ, ਸਾਡਾ ਨਿਤਨੇਮ ਪੂਰਾ ਹੋ ਗਿਆ। ਹਾਂ ਇੱਕ ਕਰਮ ਕਾਂਡ ਪੂਰਾ ਹੋ ਗਿਆ, ਅੰਦਰ ਦੀ ਗੱਲ ਨਹੀਂ ਭਰੀ। ਉੱਥੇ ਸ਼ਬਦ ਹਜ਼ੂਰ ਨੇ ਵਰਤੇ ਨੇ, ਕਹਿੰਦੇ ਨੇ ਪਾਰਸ ਪਿਆ, ਤੇ ਜੇ ਅਸੀਂ ਲੋਹੇ ਨੂੰ ਪਾਰਸ ਦੇ ਕੋਲ ਸਾਰੀ ਜ਼ਿੰਦਗੀ ਰੱਖ ਦਈਏ, ਉਸ ਲੋਹੇ ਨੇ ਕਦੀ ਵੀ ਸੋਨਾ ਨਹੀਂ ਬਣਨਾ। ਜਿੰਨੀ ਦੇਰ ਤੱਕ ਪਾਰਸ ਨੂੰ ਟੱਚ ਨਹੀਂ ਕਰਦਾ, ਤੂੰ ਜਿਤਨਾ ਮਰਜ਼ੀ ਤੇਪਾਂ ਨਾਲ ਸੁਣੀ ਜਾ, ਪਰ ਜਿੰਨੀ ਦੇਰ ਤੱਕ ਤੇਰੀ ਰਚਨਾ ਨੂੰ ਸਪਰਸ਼ ਨਹੀਂ ਕਰਦਾ, ਓਨੀ ਦੇਰ ਤੱਕ ਤੇਰੀ ਜ਼ਿੰਦਗੀ ਬਦਲਣੀ ਨਹੀਂ। ਹਜ਼ੂਰ ਨੇ ਸ਼ਬਦ ਵਰਤੇ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨ ਭਉ ਭਾਉ ਨਾ ਦਰਸ਼ੈ। ਕਹਿਣ ਲੱਗੇ ਲੋਹਾ ਕੰਚ, ਲੋਹਾ ਕੰਚਨ ਖਿਰਨ ਹੋਏ ਕੈਸੈ, ਜੋ ਪਾਰਸ ਹੈ ਨਾ ਪਰਸ ਹੈ। ਜੇ ਪਾਰਸ ਨੂੰ ਸਪਰਸ਼ ਨਹੀਂ ਕੀਤਾ ਤੇ ਕੀ ਉਹ ਸੋਨਾ ਹੋ ਸਕਦਾ। ਸਾਹਿਬ ਕਿਰਪਾ ਨੂੰ ਮੇਰ ਕਰਨ, ਚਿੱਤ ਵਿੱਚ ਕਿਵੇਂ ਵਸੇ। ਸਭ ਤੋਂ ਪਹਿਲੀ ਗੱਲ, ਇੱਕ ਦਿਨ ਇਸ਼ਾਰਾ ਕੀਤਾ ਸੀ ਕਿ ਸਾਡੇ ਹਰ ਇੱਕ ਦੇ ਅੰਦਰ ਸਿਮਰਨ ਚੱਲਦਾ। ਜੇ ਕੋਈ ਇਹ ਕਹਿ ਲਓ ਜੀ ਮੈਨੂੰ ਤਾਂ ਪਤਾ ਨਹੀਂ ਸਿਮਰਨ ਕਿਵੇਂ ਚੱਲਦਾ, ਆਪਣੇ ਅੰਦਰ ਨੂੰ ਝਾਤੀ ਮਾਰ ਕੇ ਦੇਖੋ। ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਬਾਣੀ ਪੜ੍ਹਨੇ ਆ ਤੇ ਧਿਆਨ ਸਾਡਾ ਬੱਚਿਆਂ ਵੱਲ ਜਾਂਦਾ, ਸੱਚ ਜਾਣੋ ਉਸੇ ਧਿਆਨ ਨੂੰ ਪਲਟ ਕੇ ਮੰਤਰ ਵੱਲ ਆਉਣਾ, ਉਹ ਸਿਮਰਨ ਨਹੀਂ। ਜਦੋਂ ਅਸੀਂ ਬਹਿੰਦੇ ਹਾਂ ਤੇ ਧਿਆਨ ਸਾਡਾ ਕੰਮ ਵੀ ਜਾਂਦਾ, ਹਰ ਬੰਦੇ ਦੇ ਅੰਦਰ ਸਿਮਰਨ ਚੱਲਦਾ, ਪਰ ਅੰਤਰ ਇੰਨਾ ਕਿ ਕਰਨੀ ਵਾਲੇ ਨਾਮ ਦਾ ਸਿਮਰਨ ਚਲਾਉਂਦੇ ਨੇ ਤੇ ਦੁਨੀਆਦਾਰ ਦੇ ਅੰਦਰ ਮੈਕੀ ਸਿਮਰਨ ਚੱਲਦਾ, ਪਰ ਸਿਮਰਨ ਤੋਂ ਬਿਨਾਂ ਕੋਈ ਵੀ ਨਹੀਂ। ਹਰ ਬੰਦੇ ਦੇ ਅੰਦਰ ਯਾਦ ਪਈ ਚੱਲਦੀ, ਹਰ ਬੰਦੇ ਅੰਦਰ ਨਿਰੰਤਰ ਫੁਰਨੇ ਪੈ ਉੱਠਦੇ ਨੇ। ਸਾਹਿਬ ਕਿਰਪਾਲੂ ਜੀ ਨੇ ਬਾਣੀ ਵਿੱਚ ਕਿਹਾ ਕਿ ਸਭ ਤੋਂ ਪਹਿਲਾਂ ਆਪਣੀ ਰਸਨਾ ਨਾਲ ਜਪਣਾ ਸ਼ੁਰੂ ਕਰ, ਚਿੱਤ ਵਿੱਚ ਵਸਾਉਣ ਦੀ ਇੱਥੇ ਗੱਲ ਕਹੀ। ਦੇਖੋ ਚਿੱਤ ਆਵੇ ਸ਼ਬਦ ਵਾਹਿਗੁਰੂ 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 ਚਿੱਤ ਆਵੇ ਤੇ ਅੱਗੇ ਮੈਂ ਬੇਨਤੀ ਕਰਨੀ ਹੈ ਕਿਹੋ ਜਿਹੀ ਜਿਹੜੇ ਚਿੱਤ ਵਿੱਚ ਆ ਜਾਏ ਉਹ ਦੁਨੀਆਂ ਵਿੱਚ ਕੰਮ ਕਰਦਾ ਹੋਇਆ ਵੀ ਨਾਮ ਨੂੰ ਕਦੀ ਵਿਸਾਰਦਾ ਨਹੀਂ। ਪਹਿਲੀ ਗੱਲ ਆਪਣੀ ਰਸਨਾ ਨਾਲ ਨਾਮ ਜਪ, ਰਸਨਾ ਦਾ ਜਪ ਤੇਰੇ ਅੰਦਰ ਨੂੰ ਨਾਮ ਨੂੰ ਚਲਾਏਗਾ। ਇੱਕ ਵਾਰੀ ਅਰਜ਼ ਕੀਤੀ ਸੀ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ, ਇਹ ਸਭ ਤੋਂ ਵੱਡਾ ਇੱਕ ਕਾਰਨ ਇਹ ਵੇ ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਸਾਡੇ ਆਪਸ ਵਿੱਚ ਦੂਰੀ ਕਿਉਂ ਵੇ, ਇਹਦਾ ਕਾਰਨ ਇਹ ਵੇ ਇੱਕ ਉਹ ਨੇ ਜਿਹੜੇ ਅਭਿਆਸੀ ਨੇ ਤੇ ਇੱਕ ਮੇਰੇ ਵਰਗੇ ਨੇ ਕੇਵਲ ਪੜ੍ਹ ਕੇ ਗੱਲ ਕਰਨ ਵਾਲੇ, ਫਰਕ ਬੜਾ ਹੈ ਨਾ। ਹੁਣ ਖੂਹ ਦਾ ਪਾਣੀ ਤੇ ਟੈਂਕੀ ਦਾ ਪਾਣੀ, ਪਾਣੀ ਤਾਂ ਦੋਨੋਂ ਨੇ ਪਰ ਇਹ ਗੱਲ ਕਦੀ ਨਾ ਭੁੱਲਿਓ ਕਿ ਟੈਂਕੀ ਦੀ ਆਪਣੀ ਕਮਾਈ ਨਹੀਂ, ਖੂਹ ਨੇ ਆਪਣਾ ਆਪ ਮਾਰ ਕੇ ਪਾਣੀ ਪੈਦਾ ਕੀਤਾ ਹੋਇਆ। ਪਾਣੀ ਤਾਂ ਦੋਨੋਂ ਨੇ, ਟੈਂਕੀ ਨੇ ਉਧਾਰਾ ਲਿਆ, ਖੂਹ ਦਾ ਆਪਣਾ। ਟੈਂਕੀ ਵਿੱਚ ਕੁਝ ਦਿਨ ਪਾਣੀ ਟਿਕਿਆ ਰਹਿ, ਬਾਸੀ ਹੋ ਜਾਂਦਾ, ਬੋਹ ਮਾਰਦਾ, ਉਹਨੂੰ ਖਤਰਾ ਖਾਲੀ ਨਾ ਹੋ ਜਾ, ਪਰ ਖੂਹ ਕਹਿੰਦਾ ਚੇਤੇ ਰੱਖੀ ਜਿੰਨਾ ਮਰਜ਼ੀ ਕੱਢੀ ਜਾਈ, ਜਿੰਨਾ ਕੱਢੇਗਾ ਮੈਂ ਉਹਨਾਂ ਹੋਰ ਤੈਨੂੰ ਨਿਰਮਲ ਦਿਆਂਗਾ। ਅਨਭੁੱਖ ਹੈ ਖੂਹ ਦਾ ਪਾਣੀ, ਜਿਤਨਾ ਅਭਿਆਸ ਕਰਾਂਗੇ ਉਦੋਂ ਸਾਹਿਬ ਨਿੱਤ ਨਵਾਂ ਰੱਬ ਦਿੰਦਾ। ਪਹਿਲੀ ਬੇਨਤੀ ਕਰ ਰਿਹਾ ਕਿ ਜੇ ਸ਼ੁਰੂ ਕਰੀਏ, ਮੈਂ ਕਹਿੰਦਾ ਜਿਹੜੇ ਅਭਿਆਸ ਕਰਦੇ ਨੇ ਉਹਨਾਂ ਦੇ ਚਰਨਾਂ ਵਿੱਚ ਮੇਰੀ ਨਮਸਕਾਰ, ਪਰ ਜਿਹੜੇ ਨਹੀਂ ਸ਼ੁਰੂ ਹੋਏ ਇੱਕ ਤਰਲਾ ਜੇ 5 ਮਿੰਟੀ ਰੋਜ਼ ਦਾ ਨੇਮ ਬਣਾਓ, ਨੇਮ ਨਾ ਕਦੀ ਟੁੱਟਣ ਦਿਓ। ਭਾਈ ਸਾਹਿਬ ਇੱਕ ਸ਼ਬਦ ਵਰਤਦੇ ਸਨ, ਲੱਗਾ ਰਹੇ ਤੇ ਲੱਗਾ ਰਹੋ ਹਰਦਮ ਕਦੇ ਨਾ ਛੋੜ। ਭਾਈ ਵੀਰ ਸਿੰਘ ਹੋਈ, ਲੱਗਾ ਰਹੇ ਤੇ ਲੱਖ ਦਾ ਹਟੇ ਤਾਂ ਕੌਡੀ ਮੋੜ। ਜੇ ਜੁੜਿਆ ਰਹੇਗਾ, ਅਭਿਆਸ ਕਰੇਗਾ, ਲੱਖਾਂ ਦਾ ਬਣ ਜਾਏਗਾ। ਰਸਨਾ ਨਾਲ ਨਾਮ ਜਪੀਏ ਤੇ ਜਦੋਂ ਜਪਨੇ ਆ ਨਾ, ਕੁਝ ਸਮੇਂ ਤੋਂ ਬਾਅਦ ਧਿਆਨ ਨਾਲ ਜਪੀਏ, ਉਹ ਚੀਜ਼ ਸਾਡੇ ਚਿੱਤ ਵਿੱਚ, ਸਾਡੇ ਫਿਰਦੇ ਵਿੱਚ, ਸਾਡੇ ਜ਼ਿਹਨ ਵਿੱਚ ਚਲੀ ਜਾਂਦੀ। ਬੱਚੇ ਨੂੰ ਪਹਾੜੇ ਕੰਠ ਕਰਾਏ ਜਾਂਦੇ ਨੇ, ਪਹਿਲਾਂ ਉਹ ਬੋਲ ਕੇ ਕਹਿੰਦਾ ਕਿ 2 ਦੂਣੀ 4, 3 ਦੂਣੀ 6, ਤੇ ਜਿੱਦਣ ਉਹਦੇ ਚਿੱਤ ਵਿੱਚ ਕੰਠ ਕੀਤੀ ਕੋਈ ਚੀਜ਼ ਚਲੀ ਜਾਏ ਤੇ ਉਹਨੂੰ ਇੰਨੇ ਹੀ ਪੁੱਛ ਲਈ ਵੀ 3 ਦੂਣੀ ਕਦਮ ਕਿਤੇ 6, ਉਹਨੂੰ ਇਹ ਨਹੀਂ ਪੜ੍ਹਨਾ ਪੈਂਦਾ 2 ਦੂਣੀ 4 ਦਾ ਇੱਕ ਸੰਟੈਂਸ ਇੱਕੋ ਦਮ ਨਿਕਲਦਾ, ਕਿਉਂਕਿ ਜੋ ਉਹਨੇ ਰਟਿਆ ਉਹਦੇ ਚਿੱਤ ਵਿੱਚ ਚਲਾ ਗਿਆ। ਹਜ਼ੂਰ ਨੇ ਕਿਹਾ ਕਿ ਰਸਨਾ ਨਾਲ ਜਪੀ, ਰਸਨਾ ਨਾਲ ਤੇਰੇ ਖਿਰਦੇ ਵਿੱਚ ਟਿਕੇਗਾ, ਖਿਰਦੇ ਵਿੱਚ ਟਿਕਿਆ ਹੋਇਆ ਜਦੋਂ ਇਕਾਗਰਤਾ ਆਵੇਗੀ ਉਦੋਂ ਨਾਮ ਚੱਲੇਗਾ, ਉਦੋਂ ਨਾਮ ਟਿਕੇਗਾ, ਅੰਦਰੋਂ ਪ੍ਰਵਾਹ ਚੱਲੇਗਾ। ਚਿੱਤ ਵਿੱਚ ਜਿਹਦੇ ਟਿਕ ਜਾਏ, ਫਿਰ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜਿਨ੍ਹਾਂ ਦੇ ਚਿੱਤ ਵਿੱਚ ਟਿਕ ਗਿਆ ਉਹਨਾਂ ਨੇ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਨੇ। ਬਾਬਾ ਕਬੀਰ ਜੀ ਉਹਨਾਂ ਨੇ ਇੱਕ ਸ਼ਲੋਕ, ਇਹ ਅਕਸਰ ਸਾਡੇ ਸੱਜਣ ਨੇ ਸ਼ਲੋਕ ਪੜ੍ਹਦੇ ਨੇ, ਭਾਵਾਂ ਉਹ ਸ਼ਲੋਕ ਭਗਤ ਨਾਮਦੇਵ ਤੇ ਤਰਲੋਚਨ ਦੀ ਆਪਸ ਵਿੱਚ ਸੰਵਾਦ ਹੈ। ਉਹਨਾਂ ਨੇ ਉੱਥੇ ਚਿੱਤ ਦੀ ਵਿਆਖਿਆ ਕੀਤੀ ਕਿ ਵਾਹਿਗੁਰੂ ਚਿੱਤ ਆਵਣ ਦਾ ਅਰਥ ਕੀ। ਉਹ ਕਹਿੰਦੇ ਨੇ, ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ, ਕਾਹੇ ਛੀਪੋ ਛੈ ਲੈ ਰਾਮ ਨਾ ਲਾਵੋ ਚੀਤ। ਵਾਹਿਗੁਰੂ 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 ਚਿੱਤ ਆਵੇ, ਸਿਰਫ ਚਿੱਤ ਸ਼ਬਦ ਤੇ ਅਰਜ਼ ਕਰਨੀ ਹੋਣੀ। ਕਹਿਣ ਲੱਗੇ ਰਾਮ ਨਾ ਲਾਵੋ ਚੀਤ, ਕਿ ਤੂੰ ਸਾਰਾ ਦਿਨ ਕੰਮ ਕਰਨਾ, ਕਦੀ ਚਿੱਤ ਜੋੜੀ ਨਾਮ ਵਿੱਚ। ਹੁਣ ਜਿਹਨੇ ਨਾਮ ਦਾ ਕੀਤਾ ਸੀ ਅਭਿਆਸ, ਉਹਨੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ ਵਿੱਚ ਇਸ ਗੱਲ ਦਾ ਉੱਤਰ ਦੇਣ ਲਈ ਕਿ ਰਾਮ ਨਾ ਲਾਵੋ ਚੀਤ, ਉਹ ਕਹਿੰਦੇ ਨੇ ਅਭਿਆਸ ਵਾਲੇ ਵਿੱਚ ਤੇ ਗੱਲ ਕਰਨ ਵਾਲੇ ਵਿੱਚ ਬੜਾ ਫਰਕ ਹੈ। ਕਹਿੰਦੇ ਤੈਨੂੰ ਮੈਂ ਦਿਸਣਾ ਕਿ ਬਾਜਮੁਖੀ ਤੌਰ ਤੇ ਕੰਮ ਕਰਦਾ, ਪਰ ਮੇਰੇ ਅੰਦਰ ਦੀ ਅਵਸਥਾ ਨੂੰ ਜਾਂ ਮੇਰਾ ਸਾਈ ਜਾਣਦਾ ਤੇ ਜਾਂ ਮੈਂ ਜਾਣਦਾ। ਉਹਨਾਂ ਫਿਰ ਸਮਝਾਉਣ ਲਈ 5-6 ਪ੍ਰਮਾਣ ਦਿੱਤੇ ਨੇ, ਪਰ ਖਿਮਾ ਕਰਿਓ, ਪ੍ਰਮਾਣ ਕੇਵਲ ਅੱਖਰਾਂ ਨਾਲ ਕਹਿ ਜਾ ਸਕਦੇ ਨੇ, ਪਰ ਮੰਨਣ ਲਈ ਅਸੀਂ ਕੀ ਉਦਾਹਰਨ ਦਿਆਂਗੇ। ਤੂੰ ਕਹਿੰਦਾ ਰਾਮ ਨਾ ਲਾਵੋ ਚੀਤ, ਖਾਲਸੇ ਨੂੰ ਵਾਹਿਗੁਰੂ ਕਿਵੇਂ ਚਿੱਤ ਆਵੇ? ਉੱਥੇ ਬਾਬਾ ਨਾਮਦੇਵ ਦਾ ਸ਼ਬਦ ਢੁੱਕਦਾ, ਕਹਿਣ ਲੱਗੇ, ਆ ਨੀਲੇ ਕਾਗਜ਼ ਕਾਟੀਲੇ ਗੂਡੀ, 5 ਦੇ ਪਦੇ ਨੇ, ਰਹਾਓ ਦੇ ਸਮੇਤ ਦੇ 6 ਪਦੇ ਨੇ। ਹੈਰਾਨਗੀ ਦੀ ਗੱਲ, ਹਰ ਪਦੇ ਦੀ ਸੰਪੂਰਨਤਾ ਤੇ ਸ਼ਬਦ ਚਿੱਤ ਤੇ ਚੀਤ ਵਰਤੇ ਕਿ ਵਾਹਿਗੁਰੂ 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 ਚਿੱਤ ਆਵੇ। ਕਹਿੰਦੇ ਨੇ ਬੱਚੇ ਪਤੰਗ ਲਿਆਉਂਦੇ ਨੇ, ਭਾਵੇਂ ਉਹਨਾਂ ਸ਼ਬਦ ਵਰਤੇ ਨੇ, ਆ ਨੀਲੇ ਕਾਗਜ਼ ਕਾਗਜ਼ ਲਿਆਂਦਾ, ਕਾਟੀਲੇ ਗੂਡੀ ਆਕਾਸ਼ ਮੱਤੇ ਭਰਵੀਂ ਵਾਲੇ, ਉਹਨੇ ਅਸਮਾਨ ਵਿੱਚ ਪਤੰਗ ਨੂੰ ਛੱਡ ਦਿੱਤਾ, ਨਿੱਕੇ ਨਿੱਕੇ ਨਿਆਣੇ ਆ ਕੇ ਕੋਲ ਖਲੋ ਗਏ। ਉਹਨਾਂ ਸਾਰਿਆਂ ਨੂੰ ਗੱਲਾਂ ਵੀ ਕਰੀ ਜਾਂਦਾ ਤੇ ਜੇ ਉਹਨੂੰ ਪੁੱਛੀਓ ਤੇਰਾ ਧਿਆਨ ਕਿੱਧਰ ਹੈ, ਇਹਨਾਂ ਨਿਆਣਿਆਂ ਨਾਲ ਗੱਲਾਂ ਕਰਨਾ, ਉਹ ਕਹਿੰਦਾ ਗੱਲਾਂ ਤਾਂ ਮੈਂ ਹਮ ਉਮਰ ਦੇ ਬੱਚਿਆਂ ਨਾਲ ਕਰਨਾ, ਪਰ ਮੇਰੇ ਚਿੱਤ ਨੂੰ ਪੁੱਛ ਕੇ ਦੇਖ, ਮੇਰਾ ਚਿੱਤ ਕਦੀ ਪਤੰਗ ਦੀ ਦੌਰ ਤੋਂ ਦੂਰ ਨਹੀਂ ਗਿਆ। ਸਿੱਖਾਂ, ਇਹੀ ਖਾਲਸੇ ਨੂੰ ਵਾਹਿਗੁਰੂ ਚੇਤੇ ਆਵੇ, ਇਹ ਘਰ ਵਿੱਚ ਬੈਠਾ ਹੋਵੇ, ਇਹਦਾ ਚਿੱਤ ਇਹਦੇ ਵਿੱਚ ਰਹੇ, ਮੈਂ ਵਾਹਿਗੁਰੂ ਨੂੰ ਕਦੀ ਹਿਰਦੇ ਵਿੱਚੋਂ ਭੁਲਾਵਾਂ ਨਾ। ਇਹ ਸਵਾਰੀ ਸਬਰ ਕਰਦਾ ਹੋਵੇ, ਇਹਦੇ ਚਿੱਤ ਵਿੱਚ ਰਹਿ ਮੈਨੂੰ ਵਾਹਿਗੁਰੂ ਭੁੱਲੇ ਨਾ, ਇਹ ਕੰਮ ਤੇ ਬੈਠਾ ਹੋਵੇ, ਰੱਬ ਮੇਰ ਕਰੇ ਨੂੰ ਖਿੰਨ ਖਿੰਨ ਦੇ ਚਿੱਤ ਵਿੱਚ ਯਾਦ ਆਵੇ। ਸਾਹਿਬ ਨੇ ਉੱਤੇ ਸ਼ਬਦ ਵਰਤੇ ਨੇ ਕਿ ਆਨੀਲੇ ਕਾਗਦ ਕਾਕੀਲੇ ਗੁੱਡੀ ਆਕਾਸ਼ ਮਤੇ ਭਰਮੀ ਅਲੇ, ਪੰਚ ਜਨਾ ਸੋ ਬਾਤ ਬਤੋਵਾ ਚੀਤ ਸੋ ਡੋਰੀ, ਰਾਖੀ ਅਲੇ ਵਾਹਿਗੁਰੂ ਚੇਤਾ ਆਵੇ। ਕਹਿਣ ਲੱਗੇ ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਣਕ ਕਲਾ ਚਿਤ ਮਾਂਡੀ ਅਲੇ, ਜਿਵੇਂ ਸੋਨੇ ਦਾ ਕੰਮ ਕਰਨ ਵਾਲਾ ਵੀਰ ਕੰਮ ਕਰਦਾ ਹੈ, ਗਾਹਕਾਂ ਨਾਲ ਗੱਲਾਂ ਕਰਦਾ ਹੈ, ਪਰ ਚਿੱਤ ਗਾਹਕਾਂ ਵਿੱਚ ਨਹੀਂ ਦਿੰਦਾ, ਚਿੱਤ ਹਮੇਸ਼ਾ ਉਹ ਆਪਣੇ ਕੰਮ ਵਿੱਚ ਲਾ ਕੇ ਰੱਖਦਾ ਹੈ। ਕਹਿੰਦੇ ਖਾਲਸਾ ਇਸ ਤਰ੍ਹਾਂ ਤੈਨੂੰ ਵਾਹਿਗੁਰੂ ਚੇਤਾ। ਚਿੱਤ ਆਉਣ ਦਾ ਮਤਲਬ ਦੋ ਘੜੀਆਂ ਨਹੀਂ। ਕਹਿਣ ਲੱਗੇ ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਣਕ ਕਲਾ ਚਿਤ ਮਾਂਡੀ ਅਲੇ, ਆਨੀ ਲੇ ਕੁੰਭ ਪੜਾਈ ਲੇ ਉਦਕ, ਰਾਜਕੁਮਾਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ। ਕਿ ਬੱਚੀਆਂ ਜਾਂ ਬੀਬੀਆਂ ਸੁਆਣੀਆਂ ਸਿਰ ਤੇ ਪਾਣੀ ਦੀਆਂ ਗਾਗਰਾਂ ਚੁੱਕੀਆਂ ਖੂਹ ਤੋਂ ਚੱਲੀਆਂ ਨੇ ਭਰ ਕੇ, ਆਪਸ ਵਿੱਚ ਗੱਲਾਂ ਕਰਦੀਆਂ ਨੇ, ਹੱਸਦੀਆਂ ਨੇ, ਠੱਠੇ ਕਰਦੀਆਂ ਨੇ, ਪਰ ਜੇ ਉਹਨੂੰ ਪੁੱਛੀਏ ਭੈਣੇ ਤੇਰੇ ਸਿਰ ਤੇ ਪਾਣੀ ਦਾ ਘੜਾ, ਪਾਣੀ ਦਾ ਕੁੰਭ, ਪਾਣੀ ਦੀ ਗਾਗਰ ਹੈ, ਤੇਰਾ ਚਿੱਤ ਕਿੱਧਰ ਹੈ? ਉਹ ਕਹਿੰਦੀ ਗੱਲਾਂ ਮੈਂ ਕਰਨੀਆਂ ਪਰ ਚੇਤੇ ਰੱਖੀ, ਮੈਂ ਬੈਲੈਂਸ ਉੱਤੇ ਵਾਲਾ ਨਹੀਂ ਕਲੀ ਖਿਲਣ ਦਿੰਦੀ, ਚਿੱਤ ਮੇਰਾ ਆਪਣੇ ਘੜੇ ਦੇ ਵਿੱਚ ਹੀ। ਕਹਿਣ ਲੱਗੇ ਇਸ ਤਰ੍ਹਾਂ ਤੈਨੂੰ ਵਾਹਿਗੁਰੂ ਚੇਤਾ। ਹੁਣ ਅਗਲਾ ਬਚਨ ਉਹਨਾਂ ਕੀਤਾ, ਕਹਿਣ ਲੱਗੇ ਕਿ ਪਸ਼ੂ ਵੱਲ ਝਾਤੀ ਮਾਰ ਲੈ, ਤੂੰ 10 ਦਰਵਾਜ਼ੇ ਇੱਕ ਘਰ ਦੇ ਹੋਣ ਤੇ ਗਾਂ ਨੂੰ ਬਾਹਰ ਕੱਢ ਦੇ ਦਰਵਾਜ਼ੇ ਤੋਂ, ਕਿਸੇ ਤੋਂ ਵੀ ਕੱਢ ਦੇ, ਤੇ ਉਹਦੇ ਬੱਚੇ ਨੂੰ ਬੱਚੇ ਨੂੰ ਘਰ ਬੰਨ ਦੇ, 5 ਕੋਹ ਤੇ ਗਾਂ ਚਲੀ ਜਾਏ, ਉਹ ਚੁਗੇਗੀ ਪਰ ਧਿਆਨ ਚਿੱਤ ਆਪਣੇ ਬੱਚੇ ਵੱਲ ਰੱਖੇਗੀ। ਰੱਬ ਮਿਹਰ ਕਰੇ ਜੇ ਪਸ਼ੂ ਨੂੰ ਚਿੱਤ ਵਿੱਚ ਚਿਤਵਨ ਦੀ ਦਾਤ ਰੱਬ ਨੇ ਦਿੱਤੀ ਏ, ਤੇ ਖਾਲਸਾ ਤੂੰ ਅਭਿਆਸ ਕਰ, ਤੇਰੇ ਚਿੱਤ ਵਿੱਚ ਵਾਹਿਗੁਰੂ ਕਿਉਂ ਨਹੀਂ ਵਹਿਗਾ? ਜੇ ਗਾਂ ਆਪਣੇ ਬੱਚੇ ਵਿੱਚ ਚਿੱਤ ਰੱਖਦੀ ਏ। ਅਖੀਰ ਤੇ ਉਹਨਾਂ ਨੇ ਮਾਂ ਦੀ ਉਦਾਹਰਣ ਦਿੱਤੀ, ਕਹਿਣ ਲੱਗੇ ਪੰਘੂੜੇ ਵਿੱਚ ਪਿਆ ਬੱਚਾ ਜਿੱਥੇ ਮਰਜ਼ੀ ਕੰਮ ਅੰਦਰ ਬਾਹਰ ਕਰੇ, ਪਰ ਉਹਦੇ ਚਿੱਤ ਨੂੰ ਪੁੱਛ ਕੇ ਦੇਖੋ, ਗਵਾਂਢੀ ਦੇ ਬੱਚੇ ਦੀ ਕਿਤੇ ਗਲੀ ਵਿੱਚੋਂ ਆਵਾਜ਼ ਆਵੇ, ਕੰਮ ਛੱਡ ਕੇ ਦੌੜ ਕੇ ਆਪਣੇ ਬੱਚੇ ਦੇ ਪੰਘੂੜੇ ਵਿੱਚ ਜਾਂਦੀ ਏ, ਕੋਲ ਜਾਂਦੀ, ਕਿਉਂ? ਕਿਉਂਕਿ ਮਾਂ ਦਾ ਅੰਦਰ ਬੱਚੇ ਦੇ ਨਾਲ ਜੁੜਿਆ, ਉਹਦੇ ਚਿੱਤ ਵਿੱਚੋਂ ਕਦੀ ਬੱਚਾ ਨਹੀਂ ਭੁੱਲਦਾ। ਇਸ ਤਰ੍ਹਾਂ ਵਾਹਿਗੁਰੂ ਚੇਤੇ ਆਵੇ, ਸਾਰਾ ਸ਼ਬਦ ਹੈ ਕਿ ਆਨੀ ਲੇ ਕਾਗਦ ਕਾਤੀ ਲੇ ਗੁੱਡੀ ਆਕਾਸ਼ ਮਤੇ ਭਰਮੀ ਅਲੇ, ਪੰਚ ਜਨਾ ਸੋ ਬਾਤ ਬਤੋਵਾ ਚੀਤ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਜੈਸ ਕਣਕ ਕਲਾ ਚਿਤ ਮਾਂਡੀ ਅਲੇ। ਕਹਿਣ ਲੱਗੇ ਆਨੀ ਲੇ ਕੁੰਭ ਭਰਾਈ ਲੇ ਉਦਕ, ਰਾਜ ਕੁਵਾਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ, ਮੰਦਰ ਏਕ ਦਵਾਰ ਦਾ ਜਾਗ ਹੈ ਗਊ ਚਰਾਵਨ ਛਾਡੀ ਅਲੇ, ਪਾਚ ਕੋਸ਼ ਪਰ ਗਊ ਚਰਾਵਤ ਚੀਤ ਸੋ ਬਛੜਾ ਰਾਖੀ ਅਲੇ। ਕਹਿਤ ਨਾਮ ਦਿਓ ਸੁਣੋ ਤਰਲੋਚਨ, ਵਾਹਿਗੁਰੂ ਚਿੱਤ ਆਵੇ। ਕਦੀ ਸੁਣੋ ਨਾਮਦੇਵ ਦੀ ਗੱਲ ਕਿ ਕਿਵੇਂ ਵਾਹਿਗੁਰੂ ਚਿੱਤ ਆਵੇ। ਮੈਂ ਯਤਨ ਕਰ ਰਿਹਾ ਕਿ ਅਰਦਾਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਰੋਚਨੀ ਵਿੱਚ ਵਿਆਖਿਆ ਹੋਵੇ। ਕਹਿਤ ਨਾਮ ਦਿਓ ਸੁਣੋ ਤਰਲੋਚਨ, ਬਾਲਕ ਪਾਲਨ ਪੋਢੀ ਅਲੇ, ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਰਕ ਰਾਖੀ ਅਲੇ। ਉਹਦਾ ਚਿੱਤ ਆਪਣੇ ਬੱਚੇ ਵਿੱਚ ਰਹਿੰਦਾ। ਜਦੋਂ ਵਾਹਿਗੁਰੂ ਵਾਹਿਗੁਰੂ ਸ਼ਬਦ ਵਰਤੇ, ਹੁਣ ਇੱਕ ਸਮੱਸਿਆ ਹੋਰ ਹੈ। ਮੈਂ ਪਿਛਲੇ ਦਿਨਾਂ ਤੋਂ ਵਾਚ ਰਿਹਾ ਵੀ 3 ਵਾਰੀ ਕਿਉਂ, 1 ਵਾਰੀ ਕਿਉਂ ਨਹੀਂ ਕਹਿ ਦਿੱਤਾ ਬੋਲੋ ਜੀ ਵਾਹਿਗੁਰੂ? ਕਹਿ ਦਿੱਤਾ ਸੀ 6 ਵਾਰੀ, ਕਿਹਾ ਬੋਲੋ ਜੀ ਵਾਹਿਗੁਰੂ, ਹੁਣ 3 ਵਾਰੀ ਕਿਉਂ ਕਿਹਾ? ਇੱਕ ਬੜੀ ਵੱਡੀ ਸਮੱਸਿਆ ਹੈ। ਕਈ ਵਾਰੀ ਅਸੀਂ ਵਾਹਿਗੁਰੂ ਜਪਣੇ ਆ ਕੇਵਲ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ। ਇਸ ਗੱਲ ਨੂੰ ਕਦੀ ਭੁੱਲਿਓ ਨਾ ਕਿ ਸ਼ਬਦ ਵਿੱਚ ਇੰਨੀ ਤਾਕਤ ਹੈ, ਜਿੱਥੋਂ ਤੱਕ ਮੰਜ਼ਿਲ ਮਿੱਥ ਕੇ ਤੁਰੋਗੇ ਸ਼ਬਦ ਨੇ ਉੱਥੋਂ ਤੱਕ ਹੀ ਲਿਜਾਣਾ। ਕਈ ਕਹਿੰਦੇ ਨੇ ਅਸੀਂ ਸ਼ਬਦ ਪੜ੍ਹਨੇ ਆ ਜੀ ਸਾਡਾ ਕੰਮ ਰਾਸ ਹੋ ਜਾਏ, ਕੰਮ ਰਾਸ ਹੋ ਜਾਏਗਾ, ਰੱਬ ਨਹੀਂ ਜੀ ਮਿਲਣਾ, ਖਿਮਾ ਕਰਿਓ, ਨੌਕਰੀ ਮਿਲ ਜਾਏਗੀ ਪਰ ਸਾਈ ਨਹੀਂ। ਹੁਣ ਜੇ ਮੈਂ ਗੱਡੀ ਤੇ ਬੈਠਦਿਆਂ ਪਹਿਲਾਂ ਮੰਜ਼ਿਲ ਹੀ ਮਿਥੀਏ, ਮੈਂ 5 ਮੀਲ ਤੱਕ ਜਾਣਾ, ਪਰ ਚੇਤੇ ਰੱਖਿਓ ਗੱਡੀ ਸਾਨੂੰ ਹਜ਼ਾਰਾਂ ਮੀਲ ਲਿਜਾ ਸਕਦੀ ਏ, ਪਰ ਮੇਰੀ ਮੰਜ਼ਿਲ ਹੀ 5 ਮੀਲ, ਮੈਨੂੰ ਅੱਗੇ ਕਿਵੇਂ ਮੈਂ ਚਲਾ ਜਾਵਾਂ? ਦੇਖੋ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਸ਼ਬਦ ਪੜ੍ਹਿਆ, ਉਹਨਾਂ 3 ਵਾਰੀ ਕਿਹਾ। ਕਹਿੰਦੇ ਨੇ ਕੁਝ ਲੋਕ ਐਸੇ ਨੇ ਜਿਹੜੇ ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ, ਤੇ ਅਸੀਂ ਬੜੀ ਵਾਰੀ ਬਾਣੀ ਵਿੱਚ ਪੜ੍ਹਨੇ ਆ ਰਾਮ ਰਾਮ ਸਭ ਕੋ ਕਹਿ ਕਹਿ ਰਾਮ ਨਾ ਕੋਏ, ਬੜੀ ਵਾਰੀ ਪੜ੍ਹਨੇ ਆ ਕਿ ਜ਼ਬਾਨ ਨਾਲ ਜਿੰਨਾ ਮਰਜ਼ੀ ਕਹੀ ਜਾ। ਉਹਨਾਂ ਪਹਿਲਾ ਸ਼ਬਦ ਵਰਤਿਆ, ਖਾਲਸਾ ਮੈਂ ਤੇਰੇ ਲਈ ਬੇਨਤੀ ਕਰਨਾ, ਰੱਬ ਮੇਰ ਕਰੇ ਤੈਨੂੰ ਜ਼ਬਾਨ ਕਰਕੇ ਵਾਹਿਗੁਰੂ ਚੇਤੇ ਆਵੇ, ਤੇਰੀ ਰਸਨਾ ਤੇ ਵਾਹਿਗੁਰੂ ਬਹਿ ਜਾਏ। ਦੂਜਾ ਸ਼ਬਦ ਕਹਿਣ ਲੱਗੇ ਕੇਵਲ ਰਸਨਾ ਤੇ ਨਹੀਂ, ਕਈ ਵਾਰੀ ਰਸਨਾ ਤੇ ਬਹਿਣ ਵਾਲੇ ਵੀ ਮਨ ਤੋਂ ਮੈਲੇ ਦਿੱਤੇ ਨੇ, ਰੱਬ ਮਿਹਰ ਕਰੇ ਦੂਜਾ ਵਾਹਿਗੁਰੂ ਤਾਂ ਕਿਹਾ ਤੇਰੇ ਮਨ ਵਿੱਚ ਵੀ ਵਾਹਿਗੁਰੂ ਟਿਕ ਜਾਏ, ਤੇ ਤੀਜਾ ਵਾਹਿਗੁਰੂ ਤਾਂ ਕਿਹਾ ਕੱਲਾ ਗੁਰਦੁਆਰੇ ਵਿੱਚ ਹੀ ਨਾ ਸਿਰ ਮਾਰ ਕੇ ਵਾਹਿਗੁਰੂ ਕਹੀ, تے کام تے جا کے لوکاں دیاں جیباں کٹی جائیں، رب مہر کرے تینوں کام تے گئے ہوئے نوں وی وائگرو چیتے رہے۔ تین واری شبد کیا کہ پرتھمے سربت خالصہ جی کی ارداس ہے جی، سربت خالصہ جی کو واہ گرو واہ گرو واہ گرو چیتا وے، کہ من کر کے بچنا کر کے کرما کر کے انہوں واہ گرو چیتے آوے، تے جدو کسے نوں اس طرح چیتے آؤں دے تے پھر سچ جانو۔ بابا رویداس جی کہندے نے او دی اوستھا پتا کی باندھی ہے، او دے اندرے نہیں دوڑ دے، ہن سمجھیا ہے بے کہنے جاپنے اندر نہیں جڑتا۔ سب تو پہلی گل اسی دیکھیے کہ ان کیڑا کھانے پے، پھر دیکھیے کنہ لوکاں دی سوسائٹی کرنے ہیں، پھر دیکھیے اکھاں نال روز کی تکنے ہیں، پھر دیکھیے من وچ پھرنے ہیں کہ میں سنگت کیو جی کرنا وا۔ گرمخو نام جپنا ایویں خالہ جی دا واڑا بھی نہیں چوک سوکھا کم نہیں، پاویں آ پچھلے دن سجن کہندے بھی سن واہگرو واہگرو بڑا سوکھا، میں کہنا جنہ واہگرو جپنا اوکھا ہے انہیں کوئی ہور کام اوکھا ہے ہی۔ بابے نے کہا بھگت کرے مر جیوڑے، مرن تو بنا بھگتی نہیں ہو سکتی، کال مردی کالی نمرد کال نہیں کال سکتا، کال تو کیول مرد بندے کال دے ہوں۔ واہگرو کہنا سوکھا ہے، ایک بندے نو دس منٹ بٹھا دو اندر کمرے دے کہو تو واہگرو جپ، شدائی ہو کے باہر نکل آئے گا، کیونکہ اکانت بندے نو کملیا کر دی جے واہگرو چیتے نہ ہو۔ یہی کارن اکلے رہن والے بندے کھج جاندے نے، اکلے رہن والے شدائی ہو جاندے نے، پر میرے گرو نے کیا خالصہ ہو سکتا ہے تینوں جنگلوں میں کلیاں کنڈے مدنے پین، میں چاہنا تینوں واہگرو چیتے آوے، تو اکلیاں رہ کے بھی جتن ملے تے تیرے چہرے اتنے نور گل کرا ہو، اس کر کے تینوں واہگرو 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 چیتا وے۔ بھائی گرداس جی نے ایک شبد کیا سی، دیکھو یہ حقیقت جی، جے اندر نو آپا چلنے تے باہر تے قابو پان دا یتن کریے، اسی چاہنے اکھاں نال پرائے تن بھی تکیے، یہ دے وچ کوئی ات کتنی نہیں، تے کہنے اکھاں مٹیے رب چیتے آ جائے کیویں چیتے آ جائے گا جی، کناں نال ساریاں دی نندیا بھی سنیے، پرت کے انند شبد سنے، انند شبد کتوں سننا، کن تاں بھرے پے نے لوکاں دی نندیا دی محل نال، زبان نے سارا دن کوڑ بولے ہیں، پرت کے کہنے اندر کیویں ٹکے۔ بھائی گرداس ہوناں نے ایک کبت کیا ہے، وہ کبت ہے گر سکھ سنت ملے بیت ایک ایت ایت ات تے اولنگ ات جائے ٹھہرائیے، سنت ملے درد کی ہوندا ہے، ہن سندھیا درد کی ہے جی، سندھیا درد یہی ہے نا جدو چانن دا تے خمیرے دا ملا پیا ہوندا ہے، سویرے بھی اسی تکنے ہنیرا جانا چانن ہوندا ہے، سندھی دا ارتھ ہوندا ہے دو دا جڑنا، کہن لگے سمرن چلدا ہی تاں ہے جدو سکھ تے گرو دی سندھی ہو جاندی، ملن تو بنا نہیں۔ یہی کارن میں ایک بینتی کیتی سی ایک واری کہ پہلا گرو رام داس جی نے سکھ شبد ورتے، تے جدو سلوک سمپورن کیتا پھر سکھ نے کیا، یہ نہیں کیا جن نانک تھوڑ منگے تس سکھ کی، وہ تے شبد ورتے جن نانک تھوڑ منگے تس گر سکھ کی، گر سکھ کیویں بن گیا جی، پہلا تے شبد ورتے گر ستگر کا جو سکھ کھائے، اخیر تے گر سکھ کیویں بن گیا، کہنے لگے دا کارن پتا کی، جو ساس گراس تے آئے میرا ہر ہر سو گر سکھ گرو من پاو ہے، ادو پہلے ایک توک ہے جس نو دیال ہووے میرا سوامی تس گر سکھ گرو اپدیش سناوے، نال کہندے جدو سکھ وچ امرت سکھ وچ نام واہگرو چت وچ وس گیا، کہن لگے ہن کلا سکھ نہیں تو گر سکھ ہے۔ یہ کہانگی جی گر سکھ کیوں، گرو تے سکھ دونوں مل گئے، اسے اخیرلی توک نے کمال دی گل کہی ہے، حضور گرو رام داس کہندے نے جپنا سکھ دا کم ہے تے جپانا گرو دا کم ہے، اخیر تے دو ہی گلاں تھی کہ جن نانک تھوڑ منگے تس گر سکھ کی، جو آپ جپے آپ جپے سکھ تے اورے جپاوے گرو دا کم کردا ہے، سچ جانو جدو سویرے جپدا سکھے تے جدو پریرنا دے کے کہندا آؤ جپیے واہگرو گرمنتر ہے، ادو دے اندر گرو وردا ہوندا ہے، وہ گر سکھ ہے۔ حضور نے شبد ورتے نے، بھائی گرداس نے، میں کبت ضرور کہنا، میں کہنا ضرور چیتے کر لو جے کتے اندر وس جائے کہ گر سکھ سنت ملے بیس ایک 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 ایت ایت وی وشوے سنسار ایک وشوے رب، گر سکھ سنت ملے بیس ایک ایت 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 تے اتا الانگ ات جائے ٹھہرائیے، چرم درشت موند کدی اکھاں بند کر کے جپیا کرو بندیا، نظر دھیان پیراں میں رکھ کے تر تے چیتے رکھی، چمڑے نو دیکھنا بند کر دیں تے چم جڑے نہیں دیکھتے انہوں نے برہم دستا ہوں ہے۔ میں ایک دن سویر کی کتھا بھی چرج کیتی سی، اشتا وکر دی ماں گیتا پڑھن کا مینوں سماں ملیا، ਕ੍ਰਿਸ਼ਨ ਦੀ ਗੀਤਾ ਉਹਦੇ ਸਾਹਮਣੇ, ਠੀਕ ਉਹ ਵੀ ਗਿਆਨ ਹੈ ਆਪਣੀ ਥਾਂ, ਪਰ ਅਸ਼ਟਾਵਕਰ ਨੇ ਬੰਬ ਬੁਲਾ ਦਿੱਤੀ ਇਹੋ ਜਿਹੇ ਸ਼ਬਦ। ਜਨਕ ਕਹਿੰਦਾ ਮੈਂ ਵੇਖਣਾ ਇੰਦਰੀਆਂ ਨਾਲ ਦੁਨੀਆਂ, ਮੇਰਾ ਅੰਦਰ ਨਹੀਂ ਦੇਖਦਾ। ਅਸ਼ਟਾਵਕਰ ਕਹਿੰਦਾ ਚਿਮਟਾ ਦੂਜਿਆਂ ਨੂੰ ਪਕੜ ਸਕਦਾ ਪਰ ਚਿਮਟਾ ਆਪਣੇ ਆਪ ਨੂੰ ਕਦੀ ਨਹੀਂ ਪਕੜ ਸਕਦਾ। ਇੰਦਰੀਆਂ ਦੂਜਿਆਂ ਨੂੰ ਪਕੜਦੀਆਂ ਨੇ, ਆਪਣੇ ਆਪ ਨੂੰ ਕਿਵੇਂ ਪਕੜਦੀਆਂ? ਆਪਣੇ ਆਪ ਨੂੰ ਤਾਂ ਪਕੜਨੀ ਹੈ ਜੇ ਤੂੰ ਇੰਦਰੀਆਂ ਨੂੰ ਪਕੜੇਗਾ। ਬਾਬੇ ਫਰੀਦ ਨੇ ਸ਼ਬਦ ਵਰਤੇ ਆ ਆਜ ਮਿਲਾਵਾ ਸ਼ੇਖ ਫਰੀਦ, ਤਾਂ ਕਿ ਮਕੂੰਜੜੀਆਂ ਮਨੋ ਮਚੰਦੜੀਆਂ, ਜਿਨ੍ਹੇ ਤੇਰੇ ਅੰਦਰ ਨੂੰ ਅੱਗ ਲਾਈ ਉਹਨਾਂ ਨੂੰ ਰੋਕ। ਬਾਬੇ ਨਾਮਦੇਵ ਜੀ ਨੇ ਸ਼ਬਦ ਵਰਤੇ ਸਾਹਿਬ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਬੀਰ ਜੀ ਦਾ ਇੱਕ ਸ਼ਬਦ ਹੈ, ਕਹਿੰਦੇ ਨੇ ਖਾਇ ਖਾ ਦੂਰ ਕਤ ਦੂਰ ਬਤਾਵੋ ਦੁੰਦਰ ਬੰਧੋ ਸੁੰਦਰ ਪਾਓ, ਜਿਹਨੇ ਰੌਲਾ ਪਾਇਆ ਉਹਨਾਂ ਨੂੰ ਤੇ ਰੋਕ, ਚੰਮ ਵਾਲੀ ਦ੍ਰਿਸ਼ਟੀ ਤੋਂ ਅੱਖਾਂ ਬੰਦ ਕਰ ਤੇ ਸੱਚ ਜਾਣੀ ਤੈਨੂੰ ਬ੍ਰਹਮ ਦਿਸ਼ੇਗਾ। ਅੱਖਾਂ ਬੰਦ ਕਰੇਗਾ ਬਾਹਰ ਦੇ ਹਨੇਰੇ ਵਿੱਚ ਨਾਮ ਜਪੀ ਤੇ ਅੰਦਰੋਂ ਚਾਨਣ ਦਿਸ਼ੇਗਾ, ਬਾਹਰ ਦੇ ਕੰਨਾਂ ਨੂੰ ਰੋਕ ਲੈ ਤੇ ਸੱਚ ਜਾਣੀ ਅੰਦਰ ਤੇਰੇ ਇੱਕ ਇਹੋ ਜਿਹੀ ਆਵਾਜ਼ ਸੁਣਾਈ ਪੈਗੀ। ਮੈਂ ਬਾਣੀ ਵਿੱਚੋਂ ਪ੍ਰਮਾਣ ਦੇਣੇ ਵਿੱਚ ਮਤ ਸਮਝੋ ਕਿਤੇ ਯੋਗਾ ਦੀ ਗੱਲ ਕਰਨਾ ਪਿਆ। ਕਹਿਣ ਲੱਗੇ ਚਰਮ ਦ੍ਰਿਸ਼ਟ ਮੂੰਦ ਪੇਖਾ ਦਿਵ ਦ੍ਰਿਸ਼ਟ ਕਹਿ ਜਗ ਮਗ ਜੋਤ ਅਨ ਮੁਨੀ ਸੁਧ ਪਾਵਈ। ਤੇ ਅਗਲਾ ਸ਼ਬਦ ਹੈ ਸੁਰਤ ਸੰਕੋਚਤੀ ਵਜਰ ਕਪਾਤ ਖੋਲ ਨਾਦ ਬਾਦ ਪਰੈ ਅਨਹਤ ਲਿਵ ਲਾਵਈ। ਅਖੀਰ ਤੇ ਕਹਿਣ ਲੱਗੇ ਬਚਨ ਬਸਰਜਤ ਅਨ ਰਸ ਰਹਿਤ ਹੋਵੇ ਨਿਚਰ ਆਭਾਰ ਤਾਰ ਅਪਿਓ ਚੁਆਵਈ। ਆਪਣੀ ਜ਼ਬਾਨ ਨੂੰ ਰੋਕ ਤਾਂ ਸਹੀ, ਜ਼ਬਾਨ ਤਾਂ ਸਾਰਾ ਦਿਨ ਟੈਂਟੇ ਕਰਕੇ ਦੁਨੀਆਂ ਦੀਆਂ ਗੱਲਾਂ ਕਰੀ ਜਾਂਦੀ, ਇੱਥੇ ਨਾ ਨਾਮ ਕਿਉਂ ਨਹੀਂ ਟਿਕਦਾ? ਇੱਕ ਮਹਾਂਪੁਰਸ਼ ਬੜੀ ਸੋਹਣੀ ਗੱਲ ਕਹਿੰਦੇ ਸਨ, ਉਹ ਕਹਿੰਦੇ ਸਨ ਆਹ ਨਿੱਕਾ ਜਿਹਾ ਚੰਮ ਦਾ ਟੁਕੜਾ ਜਿਹਨੇ ਸਾਰਾ ਕਲੇਸ਼ ਪਾਇਆ, ਇਹ ਕਿਤੇ ਟਿਕ ਜਾਏ ਨਾ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਵਾਲਾ ਰਾੜਾ ਸਾਹਿਬ ਵਾਲੇ, ਉਹਨਾਂ ਦੀ ਇੱਕ ਡਾਇਰੀ ਵਿੱਚ ਗੱਲ ਸੀ, ਕਹਿੰਦੇ ਨੇ ਰਸਨਾ ਬੋਲਣ ਹਾਲੀਏ ਬੋਲੇ ਆਲ ਪਤਾਲ, ਤੂੰ ਤੇ ਅੰਦਰ ਵੜ ਗਈ ਛਿੱਤਰ ਸਹੇ ਕਪਾਲ। ਹੁਣ ਜਦੋਂ ਕੋਈ ਬੰਦਾ ਬੋਲਦਾ ਕਿਸੇ ਨੂੰ ਮਾੜਾ ਜਿਹਾ ਨਹੀਂ ਕਹਿੰਦਾ ਵੀ ਥੋੜੀ ਗੱਲ ਕਰਨ ਦੀ ਦੇਰ ਹੈ, ਜ਼ਬਾਨ ਕਹਿ ਕੇ ਅੰਦਰ ਸ਼ਟਰ ਬੰਦ ਹੋ ਗਿਆ, ਬੁੱਲ ਬੰਦ ਹੋ ਗਏ, ਉਹ ਕਹਿੰਦਾ ਪਕੜੋ ਇਹਦੇ ਸਿਰ ਚ ਮਾਰੋ ਜੁੱਤੀਆਂ, ਇਹ ਬੋਲਦਾ ਕੀ ਪਿਆ। ਉਹ ਕਹਿੰਦੇ ਬੋਲ ਨੀ ਤੂੰ ਮੈਂ ਛਿੱਤਰ ਸਿਰ ਚ। ਹੁਣ ਅਸੀਂ ਕਹਿੰਦੇ ਹਾਂ ਵੀ ਨਾਮ ਦਾ ਰਸ ਵੀ ਆਵੇ ਤੇ ਉਧਰੋਂ ਤੜਕੇ ਛੜਕੇ ਦਾ ਰਸ ਵੀ ਚਾਹੀਦਾ, ਗੱਲਾਂ ਦਾ ਰਸ ਵੀ ਚਾਹੀਦਾ ਗੁਰਮੁਖੋ, ਨਹੀਂ ਬਚਨ ਵਿਸਰਜਤ ਅਨ ਰਸ ਰਹਿਤ ਹੋਵੇ ਮਿੱਤਰ ਅਭਾਰ ਧਾਰ ਅਪਿਓ ਚਵਾਵਈ। ਹੁਣ ਉੱਥੇ ਇੱਕ ਬਚਨ ਮੈਂ ਜ਼ਰੂਰ ਆਪ ਨਾਲ ਸਾਂਝਾ ਕਰਕੇ ਸਮਾਪਤੀ ਕਰਨੀ ਹੈ। ਦੇਖੋ ਜਦੋਂ ਵਾਹਿਗੁਰੂ ਚੇਤ ਆਉਂਦਾ ਖਾਲਸੇ ਨੂੰ, ਉਹ ਅੱਖਾਂ ਬੰਦ ਕਰਕੇ ਵੀ ਗੁਰੂ ਦੇ ਦਰਸ਼ਨ ਕਰੀ ਜਾਂਦਾ। ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ। ਜਦੋਂ ਅੰਦਰ ਨਾਮ ਟਿਕ ਜਾਂਦਾ ਉਹ ਜ਼ਬਾਨ ਬੰਦ ਕਰਕੇ ਵੀ ਬੋਲੀ ਜਾਂਦਾ, ਜਦੋਂ ਅੰਦਰ ਟਿਕ ਜਾਂਦਾ ਸੱਚ ਜਾਣੋ ਉਹ ਕੰਨਾਂ ਤੋਂ ਬਿਨਾਂ ਨਾਮ ਸੁਣੀ ਜਾਂਦਾ। ਹਜ਼ੂਰ ਨੇ ਇਸਨੂੰ ਮਿਲਾਪ ਦੀ ਅਵਸਥਾ ਕਿਹਾ। ਕਦੀ ਗੁਰੂ ਅੰਗਦ ਸਾਹਿਬ ਦੇ ਸ਼ਬਦ ਪੜਿਓ, ਮੈਂ ਕਹਿ ਕੇ ਸੰਪੂਰਨ ਤਾਂ ਕਹਿੰਦੀ ਥੋੜਾ ਜਿਹਾ ਟਿਕਿਓ। ਇੱਕ ਸ਼ਬਦ ਹੁੰਦਾ ਹੈ ਦਿਸ ਹੈ ਸੁਣੀਐ ਜਾਣੀਐ ਸੌ ਨਾ ਪਾਇਆ ਜਾਏ, ਗੁਰੂ ਅੰਗਦ ਸਾਹਿਬ ਦਾ ਸਲੋਕ ਹੈ ਕਿ ਬਾਅਦ ਮੁਖੀ ਬਿਰਤੀ ਨਾਲ ਅਸੀਂ ਵੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਜੀਵ ਨਾਲ ਚੱਖਦੇ ਹਾਂ, ਪਰ ਰੱਬ ਜੀ ਨਾਮ ਦਾ ਸਵਾਦ ਕਿਉਂ ਨਹੀਂ ਆਉਂਦਾ ਪਿਆ? ਦੇਖੋ ਦਿਸ ਹੈ ਸੁਣੀਐ ਜਾਣੀਐ ਸੌ ਨਾ ਪਾਇਆ ਜਾਏ। ਅਗਲੀ ਤੁਕ ਹੈ ਕਹਿਣ ਲੱਗੇ ਰੂਲਾ ਤੁੰਡਾ ਅੰਦੁਲਾ ਕਿਉਂ ਕਰ ਲੱਗਾ ਤਾਂ ਹੈ, ਕਹਿੰਦੇ ਤੂੰ ਪੁੱਛ ਨਾ ਅੰਦਰ ਨੀ ਟਿਕਦਾ ਪਰ ਝਾਤੀ ਮਾਰ ਤੂੰ ਲੂ ਲੈ, ਤੇਰੇ ਪੈਰ ਕੋਈ ਨੀ ਤੂੰ ਚੱਲ ਸਕੀ, ਤੂੰ ਅੰਨਾ ਤੇਰੇ ਕੋਲ ਅੱਖਾਂ ਕੋਈ ਨੀ ਤੇ ਟੁੰਡੇ ਦਰ ਤੇ ਤੇਰੇ ਹੱਥ ਕੋਈ ਨੀ, ਤੂੰ ਮਿਲਾਪ ਕਿਵੇਂ ਕਰ ਲਏਗਾ? ਰੂਲਾ ਟੁੰਡਾ ਅੰਦੁਲਾ ਕਿਉਂ ਗਲ ਲੱਗਾ ਤਾਂ ਹੈ। ਹੁਣ ਅਗਲੀ ਤੋਕ ਜੇ ਮਿਲਣੇ ਹੀ ਭੈ ਕੇ ਚਰਨ ਰੱਬ ਦੇ ਅਦਬ ਦੇ ਪੈਰਾਂ ਨਾਲ ਤੁਰੀ ਦਾ ਹੁੰਦਾ ਚੇਤਾਵੇ ਖਾਲਸੇ ਨੂੰ ਵਾਹਿਗੁਰੂ, ਭੈ ਕੇ ਚਰਨ ਘਰ ਭਾਵ ਕੇ ਭਾਵਨਾ ਦੇ ਹੱਥਾਂ ਨਾਲ ਗਲਵਕੜੀ ਪੈਂਦੀ ਹੈ ਗੁਰੂ ਨੂੰ। ਕਹਿਣ ਲੱਗੇ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਆ ਅੱਖਾਂ ਬੰਦ ਕਰੀ ਤੇ ਜਪਦਿਆਂ ਸੁਰਤੀ ਨੂੰ ਨੇਤਰ ਬਣਾਈ, ਨਾਨਕ ਕਹਿ ਸਿਆਣੀਏ ਕਿਉਂ ਕੰਤ ਮਿਲਾਵਾ ਹੋਈ। ਕਹਿੰਦੇ ਆਈ ਵਾਹਿਗੁਰੂ ਚਿੱਤ ਆਉਣ ਦਾ ਅਰਥ, ਉੱਥੇ ਫਿਰ ਸਾਹਿਬ ਨੇ ਕਿਹਾ ਜਦੋਂ ਖਾਲਸੇ ਨੂੰ ਵਾਹਿਗੁਰੂ ਚੇਤੇ ਆਉਂਦਾ ਹੈ ਨਾ, ਕੱਲਾ ਬੈਠਾ ਹੋਵੇ ਫਿਰ ਕਹਿੰਦਾ ਅੱਖਾਂ ਬਾਜੋ ਵੇਖਣਾ ਬਿਨ ਕੰਨਾ ਸੁਣਨਾ, ਅੱਖਾਂ ਤੋਂ ਬਿਨਾਂ ਗੁਰੂ ਦੇ ਦਰਸ਼ਨ ਕਰੀ ਜਾਂਦਾ। ਨਾਨਕ ਛੇ ਅੱਖੜੀਆਂ ਬਿਆਨ ਜਿਨੀ ਦਸੰਦੋ ਮਾਪਰੀ, ਅੱਖਾਂ ਬਾਜੋ ਵੇਖਣਾ ਬਿਨ ਕੰਨਾ ਸੁਣਨਾ, ਕੰਨਾਂ ਤੋਂ ਬਿਨਾਂ ਨਾਮ ਸੁਣਦਾ ਪਿਆ। ਤੇ ਕਹਿਣ ਲੱਗੇ ਪੈਰਾਂ ਬਾਜੋ ਚੱਲਣਾ ਬਿਨ ਹੱਥਾਂ ਕਰਨਾ, ਜੀਵੈ ਬਾਜੋ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕਹਿ ਤੋ ਖਸਮੈ ਮਿਲਣਾ। ਇਹ ਤਰੀਕਾ ਹੀ ਵਾਹਿਗੁਰੂ ਚਿੱਤ ਆਉਣ ਦਾ। ਜਦੋਂ ਅਰਦਾਸ ਕੀਤੀ ਅਰਦਾਸੀਏ ਨੇ ਪਹਿਲਾ ਬਚਨ ਕਿਹਾ ਦਾਤਾ ਜੀ ਕਿ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਇੱਕ ਮੇਰ ਕਰੀ ਕੋਈ ਖਾਲਸੇ ਦਾ ਚਿੱਤ ਵਾਹਿਗੁਰੂ ਤੇਰੇ ਨਾਮ ਤੋਂ ਬਿਨਾਂ ਖਾਲੀ ਨਾ ਰਹਿ ਜਾਏ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤ ਆਵੈ। ਤੇ ਜਦੋਂ ਅੰਦਰ ਚਿੱਤ ਆਉਂਦਾ, ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਇੱਕੋ ਸ਼ਬਦ ਕਿਹਾ ਸੀ, ਕਹਿੰਦੇ ਨੇ ਕਿ ਬਾਬਾ ਰਾਮ ਕੋਇਰ ਜੀ ਸਾਹਿਬ ਗੁਰੂ ਕਲਗੀਧਰ ਜੀ ਦੇ ਤਨ ਨੂੰ ਟੱਚ ਕੀਤਾ, ਸਪਰਸ਼ ਕੀਤਾ, ਇਹਨਾਂ ਅੰਦਰ ਨਾਮ ਦਾ ਸੰਚਾਰ ਸੀ। ਇੱਥੋਂ ਤੱਕ ਸਰੀਰ ਵਿੱਚ ਇੰਨੀ ਤਾਕਤ ਹੈ। ਇੱਕ ਦਿਨ ਮੈਂ ਧਿਆਨ ਦੇ ਵਿਸ਼ੇ ਤੇ ਪੜ੍ਹਾਂ, ਉਹ ਕਹਿੰਦੇ ਨੇ ਬੰਦਾ ਇਕਾਗਰ ਹੋ ਕੇ ਧਿਆਨ ਟਿਕਾਏ, ਇੰਨੀ ਗਰਮੀ ਇਹਦੇ ਤਨ ਵਿੱਚ ਕਿ ਭਿੱਜਾ ਹੋਇਆ ਕੱਪੜਾ ਇਹਦੇ ਪਿੰਡੇ ਤੇ ਪਾ ਦਿਓ, ਉਹਦੇ ਵਿੱਚੋਂ ਸੇਕ ਨਿਕਲਣ ਲੱਗ ਪੈਂਦਾ। ਅੰਦਰ ਨੂੰ ਜਦੋਂ ਇਕਾਗਰ ਕਰਾਂਗੇ, ਇੰਨੀ ਸ਼ਕਤੀ ਹੈ ਇਸ ਅੰਦਰ ਕਿ ਬੰਦਾ ਰੱਬ ਦੇ ਚਰਨਾਂ ਵਿੱਚ ਅੰਦਰੋਂ ਹੀ ਤਾਕਤ ਵਾਹਿਗੁਰੂ ਨੇ ਦੇਣੀ ਹੈ। ਉੱਥੇ ਫਿਰ ਉਹਨਾਂ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਰਾਮ ਕੋਇਰ ਜੀ ਨੇ ਇੱਕ ਵਾਰੀ ਟੱਚ ਕੀਤਾ, ਬਸ ਪਰਤ ਕੇ ਨੇੜੇ ਲੱਗਣ ਦੀ ਦੇਰ ਸੀ, ਨੇੜੇ ਆਉਣ ਦੀ ਦੇਰ ਸੀ। ਰਾਮ ਕੋਇਰ ਜੀ ਨੂੰ ਅੰਤਲੇ ਸਮੇਂ ਤੱਕ ਕੋਈ ਵੀ ਖਿੰਨ ਖਾਲੀ ਨਹੀਂ ਗਿਆ ਜਦੋਂ ਵਾਹਿਗੁਰੂ ਗੁਰਮੰਤਰ ਭਲਿਆ ਭੁੱਲਿਆ ਹੋ, ਕਿਉਂਕਿ ਜਪਣ ਵਾਲਿਆਂ ਦੇ ਅੰਦਰ ਮੰਤਰ ਚੱਲਦਾ ਹੈ, ਜਪਣ ਵਾਲਿਆਂ ਦੇ ਕੋਲ ਬੈਠਿਆ ਸੁੱਖ ਮਿਲਦਾ। ਕਹਿਣ ਲੱਗੇ ਮੈਂ ਖਾਲਸੇ ਲਈ ਇਸ ਕਰਕੇ ਵਾਹਿਗੁਰੂ 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 ਮੰਗਿਆ ਕਿਉਂਕਿ ਇਹਦੇ ਨੇੜੇ ਬੈਠਣ ਵਾਲੇ ਨੂੰ ਠੰਡ ਪਵੇ, ਇਹਦੇ ਨੇੜੇ ਬਹਿਣ ਵਾਲੇ ਵਿੱਚ ਅੰਮ੍ਰਿਤ ਚੱਲੇ, ਇਹਦੇ ਨੇੜੇ ਬਹਿਣ ਵਾਲੇ ਦੇ ਅੰਦਰ ਨਾਮ ਦਾ ਸੰਚਾਰ ਚੱਲੇ। ਤੇ ਪਹਿਲੀ ਸਾਡੀ ਮੰਗ ਅੱਜ ਇਹ ਵੇ ਦਾਤਾ, ਜੇ ਤਰੁੱਠਾ ਹੈ ਇਸ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ। ਤੇ ਜਦੋਂ ਚਿੱਤ ਆਵੇ ਸਰਬ ਸੁੱਖ ਹੋਵੇ। ਹੁਣ ਇਹਦੇ ਅਰਥ ਅਸੀਂ ਕੱਲ ਦੋ ਕਰਨੇ ਨੇ। ਸਰਬ ਸੁੱਖ ਹੋਵੇ ਕਿ ਜਿਸ ਖਾਲਸੇ ਨੂੰ ਚੇਤੇ ਆਇਆ ਉਹਦੇ ਘਰ ਕਿਸੇ ਸੁੱਖ ਦੀ ਕਮੀ ਨਾ ਰਹੇ, ਤੇ ਜਦੋਂ ਉਹਦੇ ਘਰ ਸੁੱਖ ਹੋਵੇਗਾ ਸਾਰੀ ਦੁਨੀਆਂ ਦਾ ਸੁੱਖ ਮੰਗਣ ਤੁਰੇਗਾ। ਕੱਲ ਨੂੰ ਇਸ ਤੋਂ ਅੱਗੇ ਆਪਾਂ ਚੱਲਾਂਗੇ। ਬੇਅੰਤ ਭੁੱਲਾਂ ਹੋਈਆਂ ਨੇ, ਬਖਸ਼ ਦੇਣਾ ਗੁਰਮੁਖੋ। ਗੁਰੂ ਦੀਖਿਆ ਲੈ ਕੇ ਸ਼ਬਦ ਦੀ ਕਮਾਈ ਵਾਲੇ ਪਾਸੇ ਤੁਰੀਏ, ਜਿੰਨਾ ਮਰਜ਼ੀ ਰੌਲਾ ਪਾਈ ਜਾਈਏ, ਨਾਮ ਤੋਂ ਬਿਨਾਂ ਉੱਥੇ ਕਿਸੇ ਨੇ ਪੁੱਛਣਾ ਨਹੀਂ ਜੇ, ਕਿਉਂਕਿ ਉੱਥੇ ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨੀ ਮਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।